ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿੰਨੇ ਕੁ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਪਾਤਸ਼ਾਹ ਦੇ ਬੋਲ ਸੁਣਨ ਵਾਸਤੇ ਇਕੱਠੇ ਹੋਏ ਹਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ। ਭਾਗਾਂ ਵਾਲਿਆਂ ਨੂੰ ਪਾਤਸ਼ਾਹ ਦੀ ਗੋਦ 'ਚ ਬੈਠਣਾ ਨਸੀਬ ਹੁੰਦਾ ਹੈ, ਭਾਗਾਂ ਵਾਲਿਆਂ ਨੂੰ ਸਤਿਗੁਰਾਂ ਦੀ ਗੋਦ 'ਚ ਬਹਿ ਕੇ ਸਤਿਗੁਰਾਂ ਦੇ ਬੋਲ ਸੁਣਨ ਦਾ ਸੁਭਾਗ ਸਮਾਂ ਜਿਹੜਾ ਹੈ ਉਹ ਮਿਲਿਆ ਕਰਦਾ। ਔਰ ਇਹ ਜਿਹੜੇ ਦਿਨ ਚੱਲ ਰਹੇ ਨੇ ਇਹ ਬਹੁਤ ਹੀ ਇਤਿਹਾਸਕ ਮਹੱਤਤਾ ਵਾਲੇ ਦਿਨ ਨੇ। 1 ਜੂਨ ਤੋਂ ਲੈ ਕੇ 6 ਜੂਨ ਤੱਕ ਇਸ ਅਸਥਾਨ ਦੇ ਉੱਤੇ ਕਹਿਰ ਵਰਤਿਆ। ਜਦੋਂ ਭਾਰਤੀ ਹਕੂਮਤ ਨੇ ਆਪਣੀਆਂ ਫੌਜਾਂ ਦੇ ਨਾਲ ਸੰਸਾਰ ਦਾ ਸਭ ਤੋਂ ਸ਼ਾਂਤ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹੱਲਾ ਬੋਲਿਆ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਧਵਸਤ ਕੀਤਾ। ਔਰ ਇਸ ਹੱਲੇ ਦੇ ਦੌਰਾਨ ਜਿੱਥੇ ਬਹੁਤ ਸੂਰਬੀਰ ਯੋਧਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਦੇ ਵਿੱਚੋਂ ਬੱਚੇ ਬਜ਼ੁਰਗ ਇਸਤਰੀਆਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਸਾਡੇ ਸ਼ਹੀਦੀ ਦਿਹਾੜੇ ਨੇ ਜੋ 84 ਦੇ ਹਮਲੇ ਦੌਰਾਨ ਇਸ ਅਸਥਾਨ ਦੇ ਉੱਤੇ ਜਿਨ੍ਹਾਂ ਨੇ ਵੀ ਆਪਣੀਆਂ ਜਾਨਾਂ ਵਾਰੀਆਂ ਜਿਨ੍ਹਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਡੇ ਲਈ ਧੰਨਤਾ ਦੇ ਯੋਗ ਨੇ, ਸਾਡੇ ਲਈ ਪੂਜਣ ਦੇ ਯੋਗ ਨੇ। ਅਤੇ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਦੇ ਉੱਤੇ ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ ਸਾਡੀ ਝੋਲੀ ਪਿਆ, ਉਸੇ ਹੀ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪਾਂ ਨੇ ਸਾਂਝੀ ਕਰਨੀ ਹੈ। ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਤਿਲੰਗ ਰਾਗ ਦਾ ਇਹ ਸ਼ਬਦ ਹੈ। ਇਹ ਸ਼ਬਦ ਜਿਹੜਾ ਨਾ ਗੁਰੂ ਪਿਆਰਿਓ, ਇਹ ਥੋੜ੍ਹਾ ਲੰਮੇਰਾ ਸ਼ਬਦ ਹੈ, 21 ਬੰਦਾਂ ਦਾ ਸ਼ਬਦ ਹੈ, 21 ਪਦਿਆਂ ਦਾ ਸ਼ਬਦ ਹੈ। ਔਰ ਇਸ ਸ਼ਬਦ ਦੇ ਵਿੱਚ ਇੱਕ ਰਹਾਉ ਦੀ ਪੰਕਤੀ ਹੈ, ਔਰ ਰਹਾਉ ਦੀ ਪੰਕਤੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਨੇ, ਸਭ ਤੋਂ ਪਹਿਲਾਂ ਆਪਾਂ ਇਹ ਸੁਣਨਾ ਕੀ ਕਹਿੰਦੇ ਆ ਗੁਰੂ ਰਾਮਦਾਸ ਮਹਾਰਾਜ। ਧੰਨ ਗੁਰੂ ਰਾਮਦਾਸ ਮਹਾਰਾਜ ਰਹਾਉ ਦੀ ਪੰਕਤੀ ਚ ਕਹਿੰਦੇ ਆ, ਆਏ ਮਿਲ ਗੁਰਸਿੱਖ ਆਏ ਮਿਲ। ਕਿਹਨੂੰ ਕਹਿ ਰਹੇ ਨੇ? ਸਾਨੂੰ ਕਹਿ ਰਹੇ ਨੇ ਗੁਰੂ ਪਿਆਰਿਓ, ਸਾਨੂੰ ਕਹਿ ਰਹੇ ਨੇ। ਸਾਨੂੰ ਕਿਹੜੇ ਨਾਮ ਨਾਲ ਸੰਬੋਧਨ ਕਰ ਰਹੇ ਨੇ? ਸਾਨੂੰ ਗੁਰਸਿੱਖ ਨਾਮ ਨਾਲ ਸੰਬੋਧਨ ਕਰ ਰਹੇ ਨੇ। ਗੁਰਸਿੱਖ, ਗੁਰਸਿੱਖ ਦਾ ਮਤਲਬ ਹੁੰਦਾ ਗੁਰੂ ਪਿਆਰਿਓ ਗੁਰੂ ਦਾ ਸਿੱਖ। ਗੁਰਸਿੱਖ ਦਾ ਮਤਲਬ ਹੈ ਗੁਰੂ ਦਾ ਸਿੱਖ। ਸਿੱਖ ਸ਼ਬਦ ਜਿਹੜਾ ਇੱਥੇ ਬਹੁ ਬਚਨ, ਗੁਰੂ ਦੇ ਸਿੱਖੋ, ਆਏ ਮਿਲ, ਆ ਕੇ ਸਾਨੂੰ ਮਿਲੋ। ਦੇਖੋ ਗੁਰੂ ਪਿਆਰਿਓ ਕਮਾਲ ਦੀ ਗੱਲ, ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹੇ ਗੁਰਸਿੱਖੋ ਸਾਨੂੰ ਆ ਕੇ ਮਿਲੋ, ਸਾਨੂੰ ਆ ਕੇ ਮਿਲੋ। ਗੁਰੂ ਆਵਾਜ਼ਾਂ ਮਾਰਦਾ ਗੁਰੂ ਪਿਆਰਿਓ, ਗੁਰੂ ਆਵਾਜ਼ਾਂ ਮਾਰਦਾ। ਜੇ ਸਿੱਖ ਦੇ ਮਨ ਦੇ ਵਿੱਚ ਗੁਰੂ ਨੂੰ ਮਿਲਣ ਦੀ ਤੜਪ ਹੁੰਦੀ ਹੈ ਨਾ, ਤੇ ਗੁਰੂ ਦੇ ਮਨ ਦੇ ਵਿੱਚ ਵੀ ਸਿੱਖ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਇਹ ਗੱਲ ਯਾਦ ਰੱਖਣਾ ਗੁਰੂ ਪਿਆਰਿਓ। ਜੇ ਸਿੱਖ ਸੋਚਦਾ ਨਾ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ, ਤੇ ਸਮਝ ਲਿਓ ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਪਾਤਸ਼ਾਹ ਵੀ ਉਸ ਸਿੱਖ ਨੂੰ ਉਡੀਕ ਰਹੇ ਹੁੰਦੇ ਆ। ਇਹ ਹਮੇਸ਼ਾ ਚੇਤੇ ਰੱਖਣੀ ਹੈ ਗੱਲ। ਜੇ ਸਿੱਖ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਤੜਪ ਹੈ, ਤੇ ਗੁਰੂ ਦੇ ਮਨ ਦੇ ਵਿੱਚ ਵੀ ਸਿੱਖ ਨੂੰ ਮਿਲਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪਿਓ ਦੇ ਮਨ ਦੇ ਵਿੱਚ ਪੁੱਤਰ ਨੂੰ ਮਿਲਣ ਦੀ ਤਾਂਘ ਹੁੰਦੀ, ਜਿਵੇਂ ਮਾਂ ਦੇ ਮਨ ਦੇ ਵਿੱਚ ਧੀ ਨੂੰ ਮਿਲਣ ਦੀ ਤਾਂਘ ਹੁੰਦੀ ਹੈ, ਜਿਵੇਂ ਪਤਨੀ ਦੇ ਮਨ ਦੇ ਵਿੱਚ ਪਤੀ ਨੂੰ ਮਿਲਣ ਦੀ ਤਾਂਘ ਹੁੰਦੀ ਹੈ, ਭਰਾ ਦੇ ਮਨ ਦੇ ਵਿੱਚ ਭਰਾ ਨੂੰ ਮਿਲਣ ਦੀ ਤਾਂਘ ਹੁੰਦੀ ਹੈ, ਭੈਣ ਦੇ ਮਨ ਦੇ ਵਿੱਚ ਭਰਾ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਉਸੇ ਤਰ੍ਹਾਂ ਗੁਰੂ ਪਿਆਰਿਓ, ਗੁਰੂ ਤੇ ਸਿੱਖ ਦਾ ਵੀ ਇੱਕ ਰਿਸ਼ਤਾ ਹੈ। ਜੇ ਸਿੱਖ ਗੁਰੂ ਨੂੰ ਚਾਹੁੰਦਾ ਤੇ ਗੁਰੂ ਵੀ ਸਿੱਖ ਨੂੰ ਚਾਹੁੰਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੈ, ਆਏ ਮਿਲ ਗੁਰਸਿੱਖ ਆਏ ਮਿਲ। ਐ ਗੁਰੂ ਦੇ ਆ ਸਿੱਖਾ, ਜਾਂ ਐ ਗੁਰੂ ਦੇ ਸਿੱਖੋ, ਆ ਕੇ ਮਿਲੋ ਸਾਨੂੰ, ਆ ਕੇ ਮਿਲੋ। ਤੂੰ ਮੇਰੇ ਗੁਰੂ ਕੇ ਪਿਆਰੇ, ਤੁਸੀਂ ਮੇਰੇ ਗੁਰੂ ਦੇ ਪਿਆਰੇ ਹੋ, ਤੁਸੀਂ ਮੇਰੇ ਗੁਰੂ ਦੇ ਪਿਆਰੇ ਹੋ, ਇਸ ਕਰਕੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਿੱਖੋ, ਤੁਸੀਂ ਆ ਕੇ ਸਾਨੂੰ ਮਿਲੋ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਰਹਾਉ ਦੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ ਹੈ। ਇੱਕੋ ਹੀ ਰਹਾਉ ਦੀ ਪੰਕਤੀ ਹੈ ਇਸ ਪਾਵਨ ਸ਼ਬਦ ਦੇ ਵਿੱਚ, ਕਿ ਮੇਰੇ ਗੁਰੂ ਦੇ ਪਿਆਰਿਓ, ਹੇ ਮੇਰੇ ਗੁਰਸਿੱਖੋ, ਗੁਰੂ ਦੇ ਸਿੱਖੋ, ਆ ਕੇ ਮਿਲੋ ਸਾਨੂੰ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਕਾਹਦੇ ਵਾਸਤੇ ਬੁਲਾ ਰਹੇ ਹੈ ਸਾਨੂੰ, ਕਾਹਦੇ ਵਾਸਤੇ ਬੁਲਾ ਰਹੇ ਹੈ ਗੁਰੂ ਪਿਆਰਿਓ? ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਇਸ ਕਰਕੇ ਬੁਲਾ ਰਹੇ ਹੈ ਤਾਂ ਕਿ ਤੁਹਾਨੂੰ ਬੁਲਾ ਕੇ ਤੁਹਾਨੂੰ ਕਰਤਾਰ ਨਾਲ ਜੋੜਿਆ ਜਾਏ, ਤੁਹਾਨੂੰ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੋੜਿਆ ਜਾਏ, ਤੁਹਾਡੇ ਜੀਵਨ ਨੂੰ ਸਹਿਜ ਕੀਤਾ ਜਾਏ, ਤੁਹਾਡੇ ਜੀਵਨ ਨੂੰ ਸੁਹੇਲਾ ਕੀਤਾ ਜਾਏ, ਤੁਹਾਡੇ ਜੀਵਨ ਨੂੰ ਉੱਚਾ ਕੀਤਾ ਜਾਏ। ਇਹ ਹੈ ਗੁਰੂ ਦਾ ਮਕਸਦ। ਅੱਜ ਕੱਲ੍ਹ ਗੁਰੂ ਪਿਆਰਿਓ ਸੰਸਾਰ ਦੇ ਵਿੱਚ ਨਕਲੀਪਨ ਵੀ ਬਹੁਤ ਜ਼ਿਆਦਾ ਪਸਰਿਆ ਹੋਇਆ, ਨਕਲੀਪਨ। ਕੋਈ ਵੀ ਚੀਜ਼ ਲੈ ਲਓ ਉਹਦੀ ਨਕਲ ਮੌਜੂਦ ਹੈ, ਕੋਈ ਵੀ ਚੀਜ਼ ਲੈ ਲਓ ਉਹਦੀ ਸੰਸਾਰ ਦੇ ਵਿੱਚ ਨਕਲ ਮੌਜੂਦ ਹੈ। ਇੱਥੋਂ ਤੱਕ ਗੁਰ ਪਿਆਰਿਓ ਗੁਰੂ ਦੀ ਵੀ ਨਕਲ ਮੌਜੂਦ ਹੈ, ਨਕਲੀ ਗੁਰੂ, ਉਹ ਵੀ ਆਵਾਜ਼ਾਂ ਮਾਰਦੇ ਆ ਆਜੋ ਆਜੋ ਸਾਡੇ ਕੋਲੇ ਆਜੋ ਸਾਡੇ ਕੋਲੇ ਆਜੋ, ਕਾਹਦੇ ਵਾਸਤੇ? ਦੌਲਤ ਇਕੱਠੀ ਕਰਨ ਵਾਸਤੇ, ਸ਼ੋਹਰਤ ਇਕੱਠੀ ਕਰਨ ਵਾਸਤੇ। ਵੀ ਜਿੰਨੇ ਜ਼ਿਆਦਾ ਤੁਸੀਂ ਆਓਗੇ ਓਨੇ ਸਾਡੀ ਸ਼ੋਹਰਤ ਹੋਊਗੀ, ਜਿੰਨੇ ਜ਼ਿਆਦਾ ਤੁਸੀਂ ਆਓਗੇ ਓਨੀ ਸਾਡੀ ਦੌਲਤ ਇਕੱਠੀ ਹੋਊਗੀ। ਪਰ ਸਮਰੱਥ ਗੁਰੂ ਦਾ, ਪੂਰੇ ਗੁਰੂ ਦਾ ਮਕਸਦ ਜਿਹੜਾ ਨਾ ਗੁਰੂ ਪਿਆਰਿਓ, ਨਾ ਸ਼ੋਹਰਤ ਇਕੱਠੀ ਕਰਨਾ ਨਾ ਦੌਲਤ ਇਕੱਠੀ ਕਰਨਾ, ਉਹਦਾ ਮਕਸਦ ਤਾਂ ਆਉਣ ਵਾਲਿਆਂ ਨੂੰ ਕਰਤਾਰ ਦੇ ਨਾਲ ਜੋੜਨਾ, ਕਰਤਾਰ ਦੇ ਨਾਲ ਪਾਰ ਬ੍ਰਹਮ ਦੇ ਨਾਲ ਜੋੜਨਾ, ਪਰਮੇਸ਼ਵਰ ਦੇ ਨਾਲ ਜੋੜਨਾ, ਪਰਮੇਸ਼ਵਰ ਦੇ ਨਾਲ। ਧੰਨ ਗੁਰੂ ਰਾਮਦਾਸ ਮਹਾਰਾਜ ਇਸ ਕਰਕੇ ਬੁਲਾ ਰਹੇ ਨੇ ਕਿ ਆਓ ਮੈਨੂੰ ਮਿਲੋ ਆ ਕੇ, ਐ ਗੁਰੂ ਦੇ ਸਿੱਖੋ, ਐ ਮੇਰੇ ਗੁਰੂ ਦੇ ਪਿਆਰਿਓ, ਤੁਸੀਂ ਇੱਧਰ ਉੱਧਰ ਨਾ ਜਾਓ, ਇੱਧਰ ਉੱਧਰ ਨਾ ਭਟਕੋ, ਤੁਸੀਂ ਸਾਡੇ ਕੋਲ ਆਓ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ, ਤੁਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਬਾਰ ਆਓ, ਤੁਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਆਓ। ਇੱਕ ਗੱਲ ਚੇਤੇ ਰੱਖਣੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰਬਾਰ ਅਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਕੋਈ ਫਰਕ ਨਹੀਂ ਹੈ ਗੁਰੂ ਪਿਆਰਿਓ। ਜਿਹੜਾ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਰਬਾਰ ਹੈ, ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਹੈ। ਦਸੇ ਪਾਤਸ਼ਾਹਾਂ ਦੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ ਗੁਰੂ ਪਿਆਰਿਓ, ਇਹ ਗੱਲ ਵੀ ਚੇਤੇ ਰੱਖਣੀ। ਹੁਣ ਸ਼ਬਦ ਲੰਮਾ ਹੈ ਗੁਰੂ ਪਿਆਰਿਓ, ਸਤਿਗੁਰੂ ਜੀ ਸਾਨੂੰ ਬੁਲਾ ਕੇ ਆਪਣੇ ਕੋਲ ਬਿਠਾ ਕੇ ਕੀ ਸਮਝਾਉਂਦੇ ਨੇ, ਕੀ ਸਿੱਖਿਆ ਦਿੰਦੇ ਨੇ, ਉਹ ਆਪਾਂ ਨੇ ਸੁਣਨਾ ਹੈ। ਆਓ ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨੋਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ।
ਗੁਰੂ ਪਿਆਰਿਓ, ਤਿਲੰਗ ਰਾਜ ਰਾਗ ਦਾ ਨਾਂ ਹੈ, ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕਹਿੰਦੇ ਆਓ ਭਾਈ ਮਿਲੋ ਸਾਨੂੰ ਆ ਕੇ, ਅਸੀਂ ਮਿਲੇ ਹਾਂ, ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਬੈਠੇ ਹਾਂ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕੋਲ ਬਿਠਾ ਕੇ ਕਹਿੰਦੇ ਨੇ, ਕਹਿੰਦੇ ਐ ਪੁਰਖੋ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਮਿੱਤਰ ਹੈ, ਗੁਰੂ ਜਿਹੜਾ ਹੈ ਉਹ ਮਿੱਤਰ ਹੈ, ਔਰ ਗੁਰੂ ਮਿੱਤਰ ਨੇ ਸਾਨੂੰ ਸੁਣਾਈਆਂ ਨੇ, ਕੀ ਸੁਣਾਈਆਂ ਨੇ? ਹਰ ਕੀਆਂ ਕਥਾ ਕਹਾਣੀਆਂ, ਹਰ ਕੀਆਂ ਕਥਾ ਕਹਾਣੀਆਂ, ਕਥਾ ਕਹਾਣੀਆਂ ਜਿਹੜੀਆਂ ਨੇ ਇਹ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਨੇ, ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ, ਉਹ ਕਹਾਣੀਆਂ, ਉਹ ਸਾਖੀਆਂ, ਉਹ ਗੱਲਾਂ, ਉਹ ਸਿੱਖਿਆਵਾਂ ਜਿਨ੍ਹਾਂ ਨੂੰ ਸੁਣ ਕੇ ਅਕਾਲ ਪੁਰਖ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ, ਉਹ ਗੁਰੂ ਨੇ ਸੁਣਾਈਆਂ ਨੇ, ਗੁਰੂ ਨੇ। ਗੁਰੂ ਪਿਆਰਿਓ, ਦੁਨੀਆਂ ਦੇ ਜਿੰਨੇ ਵੀ ਧਰਮ ਨੇ ਉਹਨਾਂ ਧਰਮਾਂ ਦੇ ਵਿੱਚ ਕਥਾ ਕਹਾਣੀਆਂ ਦੀ ਬੜੀ ਮਹੱਤਤਾ ਰਹੀ ਹੈ, ਅੱਜ ਵੀ ਹੈ। ਚਾਹੇ ਉਹ ਇਸਲਾਮ ਹੈ, ਚਾਹੇ ਉਹ ਈਸਾਈ ਮਤ ਹੈ, ਚਾਹੇ ਉਹ ਹਿੰਦੂ ਮਤ ਹੈ, ਚਾਹੇ ਉਹ ਬੌਧ ਹੈ, ਚਾਹੇ ਉਹ ਜੈਨ ਹੈ, ਚਾਹੇ ਉਹ ਪਾਰਸੀ ਹੈ, ਕੋਈ ਵੀ ਮਤ ਹੈ। ਅਤੇ ਜੇ ਅਸੀਂ ਸਿੱਖ ਮਤ ਦੀ ਗੱਲ ਕਰੀਏ ਤਾਂ ਸਿੱਖ ਮਤ ਦੇ ਵਿੱਚ ਵੀ ਸਾਖੀ ਪਰੰਪਰਾ ਜਿਹੜੀ ਹੈ ਨਾ, ਸਾਖੀ ਪਰੰਪਰਾ, ਇਹਦਾ ਬੜਾ ਵੱਡਾ ਗੁਰੂ ਪਿਆਰਿਓ ਯੋਗਦਾਨ, ਬੜੀ ਵੱਡੀ ਅਹਿਮੀਅਤ ਹੈ ਸਾਖੀ ਪਰੰਪਰਾ ਦੀ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪ੍ਰਚਾਰਕ ਹੁੰਦੇ ਸੀ ਨਾ ਗੁਰੂ ਪਿਆਰਿਓ, ਕੋਈ ਮਹਾਂਪੁਰਖ ਹੁੰਦੇ ਸੀ, ਸਾਧੂ ਹੁੰਦੇ ਸੀ, ਸੰਤ ਹੁੰਦੇ ਸੀ, ਉਹ ਜਦੋਂ ਜਾਂਦੇ ਸੀ ਨਾ ਪਿੰਡਾਂ ਨਗਰਾਂ ਕਸਬਿਆਂ ਦੇ ਵਿੱਚ ਵਿਚਰਦੇ ਸੀ, ਆਪਣੇ ਅਨੁਯਾਈਆਂ ਦੇ ਘਰਾਂ ਦੇ ਵਿੱਚ ਜਾਂ ਲੋਕਾਂ ਦੇ ਘਰਾਂ ਦੇ ਵਿੱਚ, ਸਿੱਖਾਂ ਸੇਵਕਾਂ ਦੇ ਘਰਾਂ ਦੇ ਵਿੱਚ ਜਾਂਦੇ ਸੀ, ਉਹ ਗੁਰੂ ਕੇ ਪਿਆਰ ਦੀਆਂ ਸਾਖੀਆਂ ਸੁਣਾਉਂਦੇ ਸੀ, ਐਸੀਆਂ ਗੱਲਾਂ ਸੁਣਾਉਂਦੇ ਸੀ ਜਿਨ੍ਹਾਂ ਨੂੰ ਸੁਣ ਕੇ ਗੁਰੂ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਸੀ, ਸਿੱਖ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਸੀ, ਗੁਰੂ ਤੋਂ ਵਾਰੇ ਵਾਰੇ ਜਾਣ ਨੂੰ ਜੀ ਕਰਿਆ ਕਰਦਾ ਸੀ, ਗੁਰੂ ਤੋਂ ਵਾਰੇ ਵਾਰੇ ਜਾਣ ਨੂੰ ਜੀ। ਗੁਰੂ ਕੀ ਵਡਿਆਈ ਦੀਆਂ ਸਾਖੀਆਂ, ਗੁਰੂ ਕੀ ਮਹਿਮਾ ਦੀਆਂ ਸਾਖੀਆਂ, ਗੁਰੂ ਕੀ ਬਹਾਦਰੀ ਦੀਆਂ ਸਾਖੀਆਂ, ਗੁਰੂ ਕੇ ਵੀਰਤਾ ਦੀਆਂ ਸਾਖੀਆਂ ਇਹ ਸੁਣਾਇਆ ਕਰਦੇ ਸੀ ਗੁਰੂ ਪਿਆਰੇ। ਬਾਣੀ ਦੇ ਵਿੱਚ ਇੱਕ ਪੰਗਤੀ ਹੈ, ਮਹਾਰਾਜ ਕਹਿੰਦੇ ਸੁਣ ਸਾਖੀ ਜਪ ਮਨ ਪਿਆਰ। ਸਾਖੀ ਸੁਣ ਕੇ, ਸਾਖੀ ਦਾ ਮਤਲਬ ਕਹਾਣੀ ਵੀ ਹੈ, ਸਾਖੀ ਦਾ ਮਤਲਬ ਸਿੱਖਿਆ ਵੀ ਹੈ, ਉਹ ਕਹਾਣੀ ਜਿਹਦੇ ਚੋਂ ਸਿੱਖਿਆ ਮਿਲਦੀ ਹੈ, ਉਹ ਕਹਾਣੀ ਜਿਹਦੇ ਚੋਂ ਸੇਧ ਮਿਲਦੀ ਹੈ। ਅਸੀਂ ਗੁਰੂ ਪਿਆਰੀ ਉਹ ਪੜ੍ਹੇ ਹਾਂ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ, ਅੱਜ ਬੱਚੇ ਪੜ੍ਹਦੇ ਨੇ। ਪਿਆਸੇ ਕਾਂ ਦੀ ਕਹਾਣੀ ਸੁਣਾਈ ਜਾਂਦੀ ਹੈ, ਚਲਾਕ ਲੂੰਬੜੀ ਦੀ ਕਹਾਣੀ ਸੁਣਾਈ ਜਾਂਦੀ ਹੈ। ਇਹ ਸਾਖੀਆਂ ਸੁਣਾ ਕੇ, ਕਹਾਣੀਆਂ ਸੁਣਾ ਕੇ ਛੋਟੇ ਛੋਟੇ ਬੱਚਿਆਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਲਾਲਚੀ ਕੁੱਤੇ ਦੀ ਕਹਾਣੀ ਸੁਣਾਈ ਜਾਂਦੀ ਹੈ, ਲਾਲਚੀ ਕੁੱਤੇ ਦੀ ਕਹਾਣੀ ਸੁਣਾ ਕੇ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਲਾਲਚ ਬਹੁਤ ਮਾੜਾ, ਬਹੁਤ ਮਾੜਾ। ਤਾਂ ਸਾਖੀਆਂ ਸੁਣਾਉਣ ਦਾ ਜਿਹੜਾ ਮਕਸਦ ਹੁੰਦਾ ਸੀ ਨਾ ਗੁਰਪਿਆਰਿਓ, ਉਹ ਗੁਰੂ ਦੇ ਪ੍ਰਤੀ ਪਿਆਰ ਕਰਨਾ ਪੈਦਾ ਕਰਨਾ ਅਤੇ ਨੈਤਿਕ ਜੀਵਨ ਦੇ ਧਾਰਨੀ ਬਣਾਉਣਾ ਹੁੰਦਾ ਸੀ। ਅੱਜ ਸਾਡੇ 'ਚ ਇੱਕ ਵਰਗ ਪੈਦਾ ਹੋ ਗਿਆ ਗੁਰਪਿਆਰਿਓ, ਜਿਹੜਾ ਸਾਖੀ ਪਰੰਪਰਾ ਨੂੰ ਮੁੱਢੋ ਹੀ ਰੱਦ ਕਰ ਰਿਹਾ, ਜਿਹੜਾ ਸਾਖੀ ਪਰੰਪਰਾ ਨੂੰ ਮੁੱਢੋ ਹੀ ਰੱਦ ਕਰ ਰਿਹਾ। ਜਦਕਿ ਸਾਖੀ ਪਰੰਪਰਾ ਨੂੰ ਮੁੱਢੋ ਰੱਦ ਕਰਨਾ ਗੁਰਪਿਆਰਿਓ ਸਿਆਣਪ ਨਹੀਂ ਹੈ, ਹਰ ਧਰਮ ਦੇ ਵਿੱਚ ਹੀ ਸਾਖੀ ਪਰੰਪਰਾ ਹੈ ਔਰ ਹਰ ਧਰਮ ਦੀ ਪ੍ਰਫੁੱਲਤਾ ਦੇ ਵਿੱਚ ਸਾਖੀ ਪਰੰਪਰਾ ਨੇ ਵੱਡਾ ਵੱਡਾ ਯੋਗਦਾਨ ਪਾਇਆ ਹੈ। ਸਿੱਖ ਮਤ ਦੇ ਫੈਲਾਓ ਦੇ ਵਿੱਚ ਵੀ ਸਾਖੀ ਪਰੰਪਰਾ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ, ਬਹੁਤ ਵੱਡਾ ਯੋਗਦਾਨ ਪਾਇਆ। ਇਸ ਕਰਕੇ ਸਾਖੀ ਪਰੰਪਰਾ ਤੋਂ ਨਿਰਲੇਪਤਾ ਬਣਾ ਲੈਣੀ, ਸਾਖੀ ਪਰੰਪਰਾ ਤੋਂ ਦੂਰੀ ਬਣਾ ਲੈਣੀ, ਇਹ ਗੁਰਪਿਆਰੀ ਉਹ ਸਿਆਣਪ ਨਹੀਂ ਹੈ, ਸਮਝਦਾਰੀ ਨਹੀਂ ਹੈ। ਸਾਡੇ ਦਾਨੇ ਬਜ਼ੁਰਗ ਜਿਹੜੇ ਸੀ ਕਿੰਨੇ ਸਿਆਣੇ ਸੀ, ਉਹਨਾਂ ਨੇ ਹਰ ਗੁਰੂ ਘਰ ਦੇ ਵਿੱਚ ਸ਼ਾਮ ਦੇ ਸਮੇਂ ਜਾਂ ਰਾਤ ਦੇ ਸਮੇਂ ਗੁਰ ਇਤਿਹਾਸ ਦੀ ਕਥਾ ਦੀ ਮਰਿਆਦਾ ਪ੍ਰਚਲਿਤ ਕੀਤੀ, ਗੁਰ ਇਤਿਹਾਸ ਦੀ ਕਥਾ। ਹੁਣ ਗੁਰ ਇਤਿਹਾਸ ਦੀ ਕਥਾ ਦੇ ਵਿੱਚ ਕੀ ਹੈ ਗੁਰਪਿਆਰਿਓ, ਗੁਰ ਇਤਿਹਾਸ ਦੀ ਕਥਾ ਦੇ ਵਿੱਚ ਸਾਖੀਆਂ ਹੀ ਨੇ, ਸਾਖੀਆਂ ਹੀ ਨੇ ਨਾ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ, ਸੂਰਬੀਰ ਯੋਧਿਆਂ ਦੇ ਜੀਵਨ ਨਾਲ ਸੰਬੰਧਿਤ। ਤੇ ਸੰਗਤ ਸੁਣਦੀ ਹੈ ਇਤਿਹਾਸ ਦੀ ਕਥਾ। ਦੁਨੀਆਂ 'ਚ ਕਈ ਇਹੋ ਜਿਹੇ ਵੀ ਗੁਰਪਿਆਰਿਓ ਗੁਰਦੁਆਰਿਆਂ ਦੇ ਪ੍ਰਬੰਧਕ ਆ ਗਏ ਜਿਨ੍ਹਾਂ ਨੇ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਜਿਹੜੀ ਆ ਬੰਦ ਹੀ ਕਰਵਾ ਛੱਡੀ। ਕਿੱਡੀ ਮਾੜੀ ਗੱਲ ਹੈ, ਉਹਨਾਂ ਨੂੰ ਸਮਝ ਹੀ ਨਹੀਂ ਇਸ ਗੱਲ ਦੀ ਕਿ ਸਾਖੀ ਪਰੰਪਰਾ ਦਾ ਧਰਮ ਦੀ ਪ੍ਰਫੁੱਲਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਭਾਈ, ਬਹੁਤ ਵੱਡਾ ਯੋਗਦਾਨ ਹੁੰਦਾ, ਬਹੁਤ ਵੱਡਾ। ਸੰਗਤ ਦੇ ਵਿੱਚ ਹਰ ਤਰ੍ਹਾਂ ਦੇ ਗੁਰਪਿਆਰੀਓ ਲੈਵਲ ਦੇ ਮਨੁੱਖ ਹੁੰਦੇ ਨੇ, ਕਿਸੇ ਦਾ ਲੈਵਲ ਬਹੁਤ ਉੱਚਾ ਹੁੰਦਾ ਸੋਚ ਦਾ ਪੱਧਰ, ਕਿਸੇ ਦੀ ਸੋਚ ਦਾ ਪੱਧਰ ਬਹੁਤ ਉੱਚਾ ਹੁੰਦਾ, ਕਿਸੇ ਦਾ ਉਦੋਂ ਥੋੜ੍ਹਾ ਥੱਲੇ ਹੁੰਦਾ, ਕਿਸੇ ਦਾ ਉਦੋਂ ਥੋੜ੍ਹੇ ਥੱਲੇ, ਜਾਂ ਕਿਸੇ ਦਾ ਕਹਿ ਲਓ ਉਦੋਂ ਥੋੜ੍ਹਾ ਉੱਚਾ ਹੁੰਦਾ, ਕਿਸੇ ਦਾ ਉਦੋਂ ਥੋੜ੍ਹਾ ਫੇਰ ਉੱਚਾ, ਕਿਸੇ ਦਾ ਹੋਰ ਉੱਚਾ ਹੁੰਦਾ। ਅਤੇ ਸਾਖੀ ਰਾਹੀਂ ਗੁਰਪਿਆਰਿਓ ਗੁਰੂ ਦਾ ਜਿਹੜਾ ਪਿਆਰ ਹੈ ਉਹ ਹਰ ਇੱਕ ਦੇ ਮਨ ਦੇ ਵਿੱਚ ਵੱਸਦਾ, ਕਿਉਂਕਿ ਸਾਖੀ ਹਰ ਇੱਕ ਨੂੰ ਸਮਝ ਆਉਂਦੀ। ਇਸ ਕਰਕੇ ਸਾਖੀ ਸਾਹਿਤ ਤੋਂ ਇਨਕਾਰੀ ਹੋਣਾ ਗੁਰਪਿਆਰਿਓ ਇਹ ਸਿਆਣਪ ਦੀ ਗੱਲ ਨਹੀਂ ਹੈ, ਸਮਝਦਾਰੀ ਦੀ ਗੱਲ ਨਹੀਂ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਮੇਰੇ ਗੁਰੂ ਕੇ ਪਿਆਰੇ ਸਿੱਖੋ, ਤੁਸੀਂ ਆ ਕੇ ਮਿਲ ਕੇ ਬੈਠੋ। ਅਤੇ ਫਿਰ ਸਾਨੂੰ ਕਹਿੰਦੇ ਨੇ, ਕਹਿੰਦੇ ਇਹ ਗੁਰੂ ਕੇ ਪਿਆਰੇ ਸਿੱਖੋ, ਸਾਨੂੰ ਗੁਰੂ ਨੇ ਸਾਖੀਆਂ ਸੁਣਾਈਆਂ ਨੇ, ਕਹਾਣੀਆਂ ਸੁਣਾਈਆਂ ਨੇ। ਕਿਹੜੀਆਂ ਕਹਾਣੀਆਂ ਸੁਣਾਈਆਂ ਨੇ, ਕਿਹੜੀਆਂ ਸਾਖੀਆਂ ਸੁਣਾਈਆਂ ਨੇ? ਉਹ ਕਹਾਣੀਆਂ ਸੁਣਾਈਆਂ ਨੇ, ਉਹ ਸਾਖੀਆਂ ਸੁਣਾਈਆਂ ਨੇ ਜਿਨ੍ਹਾਂ ਨੂੰ ਸੁਣ ਕੇ ਅਕਾਲ ਪੁਰਖ ਦਾ ਨਾਮ ਜਪਣ ਦਾ ਚਾਅ ਪੈਦਾ ਹੋਇਆ, ਜਿਨ੍ਹਾਂ ਨੂੰ ਸੁਣ ਕੇ ਅਕਾਲ ਪੁਰਖ ਦਾ ਪਿਆਰ ਪੈਦਾ ਹੋਇਆ, ਸਨੇਹ ਪੈਦਾ ਹੋਇਆ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਪਿਆਰੀਓ ਪਹਿਲੀ ਪੰਕਤੀ ਚ ਸਾਨੂੰ ਦੱਸਦੇ ਨੇ।
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ।
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਕਹਿੰਦੇ ਬਲਹਾਰ ਜਾਂਦੇ ਹਾਂ ਅਸੀਂ ਆਪਣੇ ਗੁਰੂ ਤੋਂ, ਸਦਕੇ ਜਾਂਦੇ ਹਾਂ ਅਸੀਂ ਆਪਣੇ ਗੁਰੂ ਤੋਂ, ਬਲਹਾਰ ਜਾਂਦੇ ਹਾਂ। ਕਿਉਂ ਬਲਹਾਰ ਜਾਂਦੇ ਹਾਂ ਗੁਰੂ ਤੋਂ? ਕਿਉਂਕਿ ਗੁਰੂ ਨੇ ਅਕਾਲ ਪੁਰਖ ਨਾਲ ਪਿਆਰ ਪੈਦਾ ਕੀਤਾ, ਸਾਨੂੰ ਉਪਮਾ ਵਡਿਆਈ ਦੀਆਂ ਸਾਖੀਆਂ ਸੁਣਾ ਕੇ, ਸਾਨੂੰ ਸਿਫਤ ਸਲਾਹ ਦੀਆਂ ਗੱਲਾਂ ਸੁਣਾ ਕੇ ਅਕਾਲ ਪੁਰਖ ਦੇ ਪ੍ਰਤੀ ਪਿਆਰ ਪੈਦਾ ਕੀਤਾ ਗੁਰੂ ਨੇ। ਇਸ ਕਰਕੇ ਅਸੀਂ ਗੁਰੂ ਤੋਂ ਬਲਹਾਰ ਜਾਂਦੇ ਹਾਂ, ਗੁਰੂ ਤੋਂ ਸਦਕੇ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ। ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ ਨਾ, ਮਹਾਰਾਜ ਕਹਿੰਦੇ ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਅਸੀਂ ਆਪਣੇ ਗੁਰੂ ਤੋਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ, ਦਿਨ ਦੇ ਵਿੱਚ ਕਈ ਵਾਰ ਜਾਂਦੇ ਹਾਂ। ਕਿਉਂ ਜਾਂਦੇ ਹਾਂ? ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਗੁਰੂ ਐਸੀ ਮਹਾਨ ਸ਼ਖਸੀਅਤ ਹੈ ਜਿਸ ਨੇ ਮਨੁੱਖ ਨੂੰ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ ਹੈ। ਮਨੁੱਖ ਨੂੰ ਮਨੁੱਖਾਂ ਤੋਂ ਦੇਵਤੇ, ਦੇਵਤੇ ਕੌਣ ਹੁੰਦੇ ਆ ਗੁਰੂ ਪਿਆਰਿਓ? ਦੇਵਤੇ ਹੁੰਦੇ ਆ ਜਿਨ੍ਹਾਂ ਚ ਦੈਵੀ ਗੁਣ ਹੁੰਦੇ ਆ। ਦੈਵੀ ਗੁਣ ਕਿਹੜੇ? ਜਿਨ੍ਹਾਂ ਚ ਸੰਜਮ ਹੈ, ਜਿਨ੍ਹਾਂ ਚ ਸਬਰ ਹੈ, ਜਿਨ੍ਹਾਂ ਚ ਸ਼ੁਕਰ ਹੈ, ਜਿਨ੍ਹਾਂ ਚ ਨਿਮਰਤਾ ਹੈ, ਜਿਨ੍ਹਾਂ ਚ ਸਹਿਨਸ਼ੀਲਤਾ ਹੈ, ਜਿਨ੍ਹਾਂ ਚ ਪ੍ਰੇਮ ਭਾਵ ਹੈ, ਇਹ ਦੈਵੀ ਗੁਣ ਹੈ ਗੁਰੂ ਪਿਆਰਿਓ। ਤੇ ਜਿਹਦੇ ਚ ਦੈਵੀ ਗੁਣ ਹੈ ਨਾ, ਉਹਨੂੰ ਕਿਹਾ ਜਾਂਦਾ ਵੀ ਇਹ ਤਾਂ ਨਿਰਾ ਦੇਵਤਾ ਹੈ। ਦੇਵਤਾ ਕੋਈ ਤਾਂ ਇੱਥੋਂ ਤੱਕ ਚਲੇ ਜਾਂਦੇ, ਕਹਿੰਦੇ ਇਹ ਤਾਂ ਨਿਰਾ ਰੱਬ ਦਾ ਰੂਪ ਹੈ, ਨਿਰਾ ਰੱਬ ਦਾ ਰੂਪ ਹੈ ਭਾਈ ਇਹ। ਤੇ ਇਹ ਗੁਰੂ ਪਿਆਰਿਓ ਰੱਬ ਦਾ ਰੂਪ ਬਣਾਉਣ ਦੀ ਜਿਹੜੀ ਸਮਰੱਥਾ ਹੈ, ਪਤਾ ਕਿਹਦੇ ਚ? ਰੱਬ ਦਾ ਰੂਪ ਬਣਾਉਣ ਦੀ ਸਮਰੱਥਾ ਜਿਹੜੀ ਹੈ ਨਾ, ਕੇਵਲ ਗੁਰੂ ਚ ਹੈ ਗੁਰੂ ਪਿਆਰਿਓ। ਮਨੁੱਖ ਨੂੰ ਮਨੁੱਖ ਨਹੀਂ ਬਲਕਿ ਦੇਵਤੇ ਬਣਾ ਦਿੰਦੇ। ਤੇ ਮਨੁੱਖ ਜਿਹੜਾ ਹੈ ਉਹ ਕੇਵਲ ਮਨੁੱਖੀ ਪੱਧਤੀ ਤੇ ਜ਼ਿੰਦਗੀ ਨਹੀਂ ਜਿਉਂਦਾ, ਕਈ ਵਾਰੀ ਗੁਰੂ ਪਿਆਰਿਓ ਪਸ਼ੂ ਪੱਧਤੀ ਦੇ ਉੱਤੇ ਵੀ ਉਤਰ ਆਉਂਦਾ। ਬਾਣੀ ਦੇ ਵਿੱਚ ਬਚਨ ਆਉਂਦੇ ਆ ਨਾ, ਪਾਤਸ਼ਾਹ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤਾਂ ਜਿਹੜੀਆਂ ਨੇ ਪਸ਼ੂਆਂ ਵਾਲੀਆਂ ਹੁੰਦੀਆਂ ਨੇ, ਜਾਮਾ ਮਨੁੱਖ ਦਾ ਹੁੰਦਾ। ਤੇ ਗੁਰੂ ਚ ਏਡੀ ਸਮਰੱਥਾ ਹੈ, ਗੁਰੂ ਚ ਏਡੀ ਤਾਕਤ ਹੈ ਕਿ ਉਹ ਪਸ਼ੂ ਬਿਰਤੀ ਦੇ ਧਾਰਨੀ ਮਨੁੱਖ ਨੂੰ ਮਨੁੱਖ ਹੀ ਨਹੀਂ ਬਲਕਿ ਮਨੁੱਖ ਤੋਂ ਦੇਵਤਾ ਬਣਾ ਦਿੰਦੀ। ਤੇ ਜਿਹੜਾ ਗੁਰੂ ਗੁਰੂ ਪਿਆਰਿਓ ਏਡੀ ਵੱਡੀ ਕਲਾਤ ਰੱਖਦਾ ਹੈ, ਜਿਹੜਾ ਗੁਰੂ ਏਡੀ ਵੱਡੀ ਤਾਕਤ ਰੱਖਦਾ ਹੈ ਕਿ ਇੱਕ ਪਸ਼ੂ ਪੱਧਰ ਦੇ ਉੱਤੇ ਜ਼ਿੰਦਗੀ ਬਤੀਤ ਕਰਨ ਵਾਲੀ ਨੂੰ ਦੇਵਤਾ ਬਣਾ ਦਿੰਦਾ, ਭਗਵਾਨ ਦਾ ਰੂਪ ਬਣਾ ਦਿੰਦਾ, ਉਸ ਗੁਰੂ ਤੋਂ ਤਾਂ ਫਿਰ ਬਲਹਾਰ ਜਾਣਾ ਹੀ ਚਾਹੀਦਾ ਨਾ, ਸਦਕੇ ਜਾਣਾ ਹੀ ਚਾਹੀਦਾ ਨਾ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਅਸੀਂ ਆਪਣੇ ਗੁਰੂ ਤੋਂ ਬਲਹਾਰ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ, ਸਦਕੇ ਜਾਂਦੇ ਹਾਂ।
ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ।
ਉਹੀ ਰਹਾਉ ਦੀ ਪੰਕਤੀ ਹੈ ਜਿਹਦੇ ਵਿੱਚ ਪਾਤਸ਼ਾਹ ਕਹਿੰਦੇ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਐ ਮੇਰੇ ਤੂੰ ਗੁਰੂ ਦੇ ਪਿਆਰੇ, ਗੁਰਸਿੱਖ ਆ ਕੇ ਸਾਨੂੰ ਮਿਲ, ਆ ਕੇ ਸਾਨੂੰ ਮਿਲ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੱਸਦੇ ਨੇ।
ਰਹਾਉ ਹਰ ਕੇ ਗੁਣ ਹਰ ਭਾਵਦੇ, ਸੇ ਗੁਰੂ ਤੇ ਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰ ਕੇ ਗੁਣ ਹਰ ਭਾਵਦੇ, ਜਿਹੜੇ ਰੱਬ ਦੇ ਗੁਣ ਹੈ ਨਾ, ਰੱਬ ਦੇ ਗੁਣ ਉਹ ਰੱਬ ਨੂੰ ਚੰਗੇ ਲੱਗਦੇ ਨੇ। ਰੱਬ ਦੇ ਗੁਣ ਕਿਹੜੇ ਆ ਗੁਰੂ ਪਿਆਰੇ? ਰੱਬ ਦੇ ਗੁਣ ਕਿਹੜੇ ਆ? ਰੱਬ ਦੇ ਗੁਣ ਹੈ ਨਿਰਵੈਰਤਾ, ਨਿਰਭੈਤਾ। ਨਿਰਵੈਰਤਾ, ਨਿਰਭੈਤਾ, ਅਜੂਨੀ ਤੋਂ ਰਹਿਤ ਅਵਸਥਾ, ਜੂਨੀ ਤੋਂ ਰਹਿਤ ਅਵਸਥਾ, ਕਾਲ ਤੋਂ ਪਰੇ ਦੀ ਅਵਸਥਾ, ਇਹ ਸਾਰੇ ਰੱਬ ਦੇ ਗੁਣ ਹੀ ਹੈ। ਜੇ ਰੱਬਾਂ ਦੇ ਗੁਣਾਂ ਨੂੰ ਗੁਰੂ ਪਿਆਰਿਓ ਦੇਖਣਾ ਹੋਵੇ, ਪੜ੍ਹਨਾ ਹੋਵੇ, ਤੇ ਜਾਪ ਸਾਹਿਬ ਇਹ ਸਭ ਤੋਂ ਖੂਬਸੂਰਤ ਗੁਰੂ ਪਿਆਰਿਓ ਜਿਹੜਾ ਹੈ ਉਹ ਬਾਣੀ ਹੈ ਜਿਹਦੇ ਚੋਂ ਅਸੀਂ ਪੜ੍ਹ ਸਕਦੇ ਹਾਂ, ਰੱਬ ਦੇ ਗੁਣਾਂ ਬਾਰੇ ਜਾਣ ਸਕਦੇ ਹਾਂ। ਰੱਬ ਦੇ ਗੁਣਾਂ ਬਾਰੇ ਜੇ ਜਾਣਕਾਰੀ ਲੈਣੀ ਹੋਵੇ ਨਾ ਗੁਰੂ ਪਿਆਰਿਓ, ਤੇ ਜਾਪ ਸਾਹਿਬ ਸਭ ਤੋਂ ਉੱਤਮ ਉਦਾਹਰਣ ਹੈ ਇਹਦੀ। ਕੀ ਇਹ ਰੱਬ ਦੇ ਗੁਣ ਜਿਹੜੇ ਮਨੁੱਖ ਦੇ ਗੁਣ ਵੀ ਹੋ ਸਕਦੇ ਨੇ? ਬਿਲਕੁਲ ਹੋ ਸਕਦੇ ਨੇ ਗੁਰੂ ਪਿਆਰਿਓ। ਕਦੋਂ ਹੁੰਦੇ ਨੇ? ਜਦੋਂ ਮਨੁੱਖ ਗੁਰੂ ਰਾਹੀਂ ਰੱਬ ਚ ਸਮਾ ਜਾਂਦਾ ਹੈ, ਅਕਾਲ ਪੁਰਖ ਚ ਸਮਾ ਜਾਂਦਾ ਹੈ, ਉਦੋਂ ਅਕਾਲ ਪੁਰਖ ਦੇ ਗੁਣ ਮਨੁੱਖ ਦੇ ਗੁਣ ਹੋ ਜਾਂਦੇ ਨੇ, ਮਨੁੱਖ ਦੇ ਗੁਣ ਅਕਾਲ ਪੁਰਖ ਦੇ ਗੁਣ ਹੋ ਜਾਂਦੇ ਨੇ। ਬਾਣੀ ਚ ਇੱਕ ਪੰਗਤੀ ਹੈ, ਮਹਾਰਾਜ ਕਹਿੰਦੇ ਗੁਣ ਕਹਿ ਗੁਣੀ ਸਮਾਵਣਿਆ, ਗੁਣ ਕਹਿ ਗੁਣੀ ਸਮਾਵਣਿਆ, ਗੁਣਾਂ ਨੂੰ ਬਿਆਨ ਕਰਦਿਆਂ ਕਰਦਿਆਂ ਗੁਣਾਂ ਦੇ ਵਿੱਚ ਸਮਾ ਜਾਣਾ, ਗੁਣਾਂ ਨੂੰ ਬਿਆਨ ਕਰਦਿਆਂ ਕਰਦਿਆਂ ਗੁਣਾਂ ਦੇ ਸਮਾ ਜਾਣਾ, ਦਇਆ ਦਇਆ ਦਇਆਵਾਨ ਕਹਿੰਦਿਆਂ ਦਇਆਵਾਨ ਕਹਿੰਦਿਆਂ ਦਇਆਵਾਨ ਕਹਿੰਦਿਆਂ ਦਇਆ ਦੇ ਵਿੱਚ ਸਮਾ ਜਾਣਾ। ਅਕਾਲ ਪੁਰਖ ਨਿਰਭਉ ਹੈ, ਨਿਰਭਉ ਹੈ, ਨਿਰਭਉ ਹੈ, ਨਿਰਭਉ ਨਿਰਭਉ ਕਰਦਿਆਂ ਨਿਰਭਉ ਦੀ ਅਵਸਥਾ ਨੂੰ ਪ੍ਰਾਪਤ ਕਰ ਜਾਣਾ। ਨਿਰਵੈਰ ਹੈ, ਨਿਰਵੈਰ ਹੈ, ਨਿਰਵੈਰ ਹੈ, ਅਕਾਲ ਹੈ, ਅਕਾਲ ਹੈ, ਅਕਾਲ ਹੈ, ਆਖਦਿਆਂ ਆਖਦਿਆਂ ਕਾਲ ਤੋਂ ਪਰੇ ਦੀ ਅਵਸਥਾ ਨੂੰ ਪ੍ਰਾਪਤ ਕਰ ਜਾਣਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹਰ ਕੇ ਗੁਣ ਹਰ ਭਾਵਦੇ, ਰੱਬ ਦੇ ਗੁਣ ਵਾਹਿਗੁਰੂ ਦੇ ਗੁਣ ਵਾਹਿਗੁਰੂ ਨੂੰ ਪਾਉਂਦੇ ਨੇ, ਪਰ ਇਹ ਕਿੱਥੋਂ ਮਿਲਦੇ ਨੇ? ਕਹਿੰਦੇ ਗੁਰੂ ਸੇ ਗੁਰੂ ਤੇ ਪਾਏ, ਇਹ ਗੁਰੂ ਤੋਂ ਸਿੱਖੇ ਜਾਂਦੇ ਨੇ, ਗੁਰੂ ਤੋਂ ਪ੍ਰਾਪਤ ਹੁੰਦੇ ਨੇ, ਗੁਰੂ ਤੋਂ ਮਿਲਦੇ ਨੇ।
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਸੀਂ ਗੁਰੂ ਤੋਂ ਤਾਂ ਕੁਰਬਾਨ ਜਾਂਦੇ ਹਾਂ, ਅਸੀਂ ਉਸ ਗੁਰਸਿੱਖ ਤੋਂ ਵੀ ਕੁਰਬਾਨ ਜਾਂਦੇ ਹਾਂ, ਅਸੀਂ ਗੁਰੂ ਤੋਂ ਤਾਂ ਵਾਰੇ ਵਾਰੇ ਜਾਂਦੇ ਹਾਂ, ਉਹਨਾਂ ਗੁਰਸਿੱਖਾਂ ਤੋਂ ਵੀ ਕੁਰਬਾਨ ਜਾਂਦੇ ਹਾਂ। ਕਿਹੜੇ ਗੁਰਸਿੱਖਾਂ ਤੋਂ? ਕਹਿੰਦੇ ਜਿਨ ਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਿਆ, ਜਿਨ ਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਿਆ ਹੈ। ਅਸਲ ਦੇ ਵਿੱਚ ਗੁਰੂ ਪਿਆਰਿਓ, ਜਿਹੜੇ ਗੁਰੂ ਦੇ ਭਾਣੇ ਨੂੰ ਮੰਨਦੇ ਨੇ ਨਾ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸਿੱਖ ਹੀ ਉਹ ਨੇ ਜਿਹੜੇ ਗੁਰੂ ਦੇ ਭਾਣੇ ਨੂੰ ਮੰਨਦੇ ਨੇ, ਜਿਹੜੇ ਗੁਰੂ ਦੀ ਰਜ਼ਾ ਨੂੰ ਮੰਨਦੇ ਨੇ। ਧੰਨ ਗੁਰੂ ਅਮਰ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਨ ਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਿਆ, ਗੁਰੂ ਦੀ ਰਜ਼ਾ ਨੂੰ ਮੰਨਿਆ ਹੈ, ਕਹਿੰਦੇ ਤਿੰਨ ਘੁੰਮ ਘੁੰਮ ਜਾਏ, ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ, ਉਹਨਾਂ ਤੋਂ ਵਾਰੇ ਵਾਰੇ ਜਾਂਦੇ, ਉਹਨਾਂ ਤੋਂ ਘੁੰਮ ਘੁੰਮ ਕੇ ਅਸੀਂ ਸਦਕੇ ਜਾਂਦੇ ਹਾਂ, ਉਹਨਾਂ ਤੋਂ ਵਾਰੇ ਵਾਰੇ ਜਾਂਦੇ। ਇਸ ਕਰਕੇ ਭਾਈ ਗੁਰੂ ਦੇ ਭਾਣੇ ਨੂੰ ਮੰਨਣਾ ਜਿਹੜਾ ਹੈ ਨਾ, ਇਹ ਗੁਰੂ ਪਿਆਰਿਓ ਸਰਵ ਪ੍ਰਥਮ ਹੈ। ਗੁਰੂ ਦੀ ਰਜ਼ਾ ਨੂੰ ਮੰਨਣਾ, ਗੁਰੂ ਦੀ ਆਗਿਆ ਨੂੰ ਮੰਨਣਾ, ਤੇ ਗੁਰੂ ਦੀ ਰਜ਼ਾ ਦੇ ਵਿਪਰੀਤ ਜਾਣਾ, ਇਹ ਗੁਰੂ ਪਿਆਰਿਓ ਸਾਨੂੰ ਸਿੱਖੀ ਤੋਂ ਕੋਰਾ ਕਰਦਾ ਹੈ, ਸਿੱਖ ਹੋਣ ਤੋਂ ਕੋਰਾ ਕਰਦਾ ਹੈ। ਗੁਰੂ ਕਹਿੰਦਾ ਭਾਈ ਨਿਮਰਤਾ, ਭਾਈ ਸ਼ਾਂਤੀ, ਭਾਈ ਠੰਡਕ। ਅਸੀਂ ਕਹਿੰਦੇ ਨਾ ਜੀ ਨਾ। ਗੁਰੂ ਕਹਿੰਦਾ ਸਬਰ, ਸ਼ੁਕਰ। ਅਸੀਂ ਕਹਿੰਦੇ ਨਾ ਜੀ। ਫਿਰ ਗੁਰੂ ਪਿਆਰਿਓ ਅਸੀਂ ਸਿੱਖ ਹੋਣ ਦਾ ਦਾਵਾ ਨਹੀਂ ਕਰ ਸਕਦੇ, ਸਿੱਖ ਹੋਣ ਦਾ ਦਾਵਾ ਨਹੀਂ ਕਰ ਸਕਦੇ। ਜੋ ਗੁਰੂ ਕਹਿੰਦਾ, ਸਿੱਖ ਦਾ ਫਰਜ਼ ਹੈ ਉਹ ਕਾਰ ਕਰਨੀ ਜਿਹੜਾ ਗੁਰੂ ਕਹਿੰਦਾ, ਜਿਹੜਾ ਗੁਰੂ ਦੱਸਦਾ ਹੈ, ਤੇ ਜਿਹੜਾ ਗੁਰੂ ਦੱਸਦਾ ਹੈ ਉਹ ਕੰਮ ਕਰਨਾ ਸਿੱਖ ਦਾ ਫਰਜ਼ ਹੈ, ਤੇ ਜਿਹੜਾ ਗੁਰੂ ਦੀ ਰਜ਼ਾ ਦੇ ਵਿੱਚ ਚੱਲਦਾ, ਗੁਰੂ ਦੇ ਭਾਣੇ ਦੇ ਵਿੱਚ ਚੱਲਦਾ, ਕਾਰਜ ਕਰਦਾ, ਉਹ ਗੁਰੂ ਪਿਆਰਿਓ ਗੁਰਸਿੱਖ ਹੈ। ਮਹਾਰਾਜ ਕਹਿੰਦੇ ਅਸੀਂ ਉਸ ਗੁਰਸਿੱਖ ਤੋਂ ਵੀ ਕੁਰਬਾਨ ਜਾਂਦੇ ਹਾਂ, ਵਾਰੇ ਜਾਂਦੇ, ਵਾਰੇ ਵਾਰੇ ਜਾਂਦੇ ਹਾਂ।
ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ,
ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਦੇ ਦਰਸ਼ਨ ਕੀਤੇ ਨੇ, ਅਸੀਂ ਉਹਨਾਂ ਤੋਂ ਵੀ ਕੁਰਬਾਨ ਜਾਂਦੇ ਹਾਂ, ਉਹਨਾਂ ਤੋਂ ਵੀ ਵਾਰੇ ਵਾਰੇ ਜਾਂਦੇ ਹਾਂ। ਯਾਨੀ ਗੁਰੂ ਪਿਆਰਿਓ ਜਿਹੜੇ ਦਰਸ਼ਨ ਕਰਨ ਆਉਂਦੇ ਆ ਨਾ ਗੁਰੂ ਦੇ, ਗੁਰੂ ਉਹਨਾਂ ਤੋਂ ਵੀ ਕੁਰਬਾਨ ਜਾਂਦਾ। ਦੇਖ ਲਓ ਏਡੀ ਵੱਡੀ ਵਡਿਆਈ ਹੈ, ਐਡਾ ਮਾਣ ਕੌਣ ਦਿੰਦਾ ਗੁਰੂ ਪਿਆਰਿਓ? ਐਡਾ ਮਾਣ ਕੋਈ ਦਿੰਦਾ ਕਿ ਜਿਹੜਾ ਗੁਰੂ ਦੇ ਦਰਸ਼ਨ ਕਰਨ ਆਉਂਦਾ, ਗੁਰੂ ਦੇ ਦਰਸ਼ਨ ਕਰਕੇ ਮੁੜਦਾ, ਗੁਰੂ ਉਹਨਾਂ ਤੋਂ ਵੀ ਕੁਰਬਾਨ ਜਾਂਦਾ, ਉਹਨਾਂ ਤੋਂ ਵੀ ਵਾਰੇ ਵਾਰੇ ਜਾਂਦਾ।
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਾਧ ਬਲਿਹਾਰੀ,
ਜਿਨ ਗੁਰ ਕੀ ਕੀਤੀ ਚਾਕਰੀ ਤੇ ਜਿਹਨੇ ਗੁਰੂ ਦੀ ਚਾਕਰੀ ਕੀਤੀ ਹੈ, ਚਾਕਰੀ ਦਾ ਮਤਲਬ ਕੀ ਹੈ? ਸੇਵਾ। ਤੇ ਜਿਹਨੇ ਗੁਰੂ ਦੀ ਸੇਵਾ ਕਰ ਲਈ ਹੈ, ਮਹਾਰਾਜ ਕਹਿੰਦੇ ਤਿਨ ਸਾਧ ਬਲਿਹਾਰੀ, ਉਹਨਾਂ ਤੋਂ ਤਾਂ ਅਸੀਂ ਸਦਾ ਹੀ ਬਲਹਾਰ ਜਾਂਦੇ। ਜਿਹੜੇ ਦਰਸ਼ਨ ਕਰਕੇ ਮੁੜ ਜਾਂਦੇ ਨੇ ਨਾ, ਅਸੀਂ ਉਹਨਾਂ ਤੋਂ ਵੀ ਬਲਹਾਰ ਜਾਂਦੇ ਹਾਂ, ਤੇ ਜਿਹੜੇ ਦਰਸ਼ਨ ਕਰਕੇ ਸੇਵਾ ਕਰਦੇ ਆ, ਕਹਿੰਦੇ ਉਹਨਾਂ ਤੋਂ ਤਾਂ ਸਦਾ ਹੀ ਕੁਰਬਾਨ ਜਾਂਦੇ ਹਾਂ, ਸਦਾ ਹੀ ਕੁਰਬਾਨ ਜਾਂਦੇ ਹਾਂ, ਸਦਾ ਹੀ ਬਲਹਾਰ ਜਾਂਦੇ ਹਾਂ। ਇੰਨਾ ਮਾਣ, ਇੰਨੀ ਵਡਿਆਈ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ। ਗੁਰੂ ਪਿਆਰਿਓ ਸਿੱਖ ਦੇ ਨਜ਼ਰੀਏ ਦੇ ਵਿੱਚ ਹਾਂ ਗੁਰੂ ਪਿਆਰਿਓ ਹੋਰਾਂ ਦੇ ਨਜ਼ਰੀਏ ਦੇ ਵਿੱਚ ਕੋਈ ਹੋਏਗਾ, ਪਰ ਜਿਹੜਾ ਸਿੱਖ ਹੈ ਸਿੱਖ ਦੇ ਨਜ਼ਰੀਏ ਦੇ ਵਿੱਚ ਗੁਰੂ ਜਿੱਡਾ ਦਇਆਵਾਨ ਕੋਈ ਨਹੀਂ ਹੈ, ਜਿਹੜਾ ਆਪਣੇ ਸਿੱਖ ਦੇ ਉੱਤੇ ਇੰਨੀ ਮਿਹਰਬਾਨਗੀ ਕਰਦਾ ਹੈ, ਗੁਰੂ ਜਿੱਡਾ ਵੱਡਾ ਕੋਈ ਨਹੀਂ। ਗੁਰੂ ਪਿਆਰਿਓ ਗੁਰੂ ਸਭ ਤੋਂ ਵੱਡਾ ਹੈ ਸਿੱਖ ਦੀ ਨਜ਼ਰ ਦੇ ਵਿੱਚ, ਜਿਹੜਾ ਸਿੱਖ ਹੈ ਉਹਦੇ ਲਈ ਗੁਰੂ ਨਾਨਕ ਸਾਹਿਬ ਤੋਂ ਉੱਤਮ ਕੋਈ ਨਹੀਂ ਹੈ, ਕੋਈ ਨਹੀਂ ਹੈ ਗੁਰੂ ਪਿਆਰਿਓ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਨ ਗੁਰ ਕੀ ਕੀਤੀ ਚਾਕਰੀ, ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ ਹੈ, ਤਿੰਨ ਸਦ ਬਲਹਾਰੀ, ਅਸੀਂ ਉਹਨਾਂ ਤੋਂ ਸਦਾ ਹੀ ਬਲਹਾਰ ਜਾਂਦੇ ਹਾਂ, ਸਦਾ ਹੀ ਵਾਰੇ ਜਾਂਦੇ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ।
ਹੇ ਵਾਹਿਗੁਰੂ, ਇਹ ਪੰਕਤੀ ਅਕਾਲ ਪੁਰਖ ਨੂੰ ਸੰਬੋਧਨ ਹੈ, ਕਹਿੰਦੇ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਹੇ ਅਕਾਲ ਪੁਰਖ ਜੀ, ਤੇਰਾ ਜਿਹੜਾ ਨਾਮ ਹੈ ਨਾ, ਤੇਰਾ ਜਿਹੜਾ ਨਾਮ ਹੈ ਇਹ ਦੁੱਖਾਂ ਨੂੰ ਮੇਟਣ ਵਾਲਾ ਹੈ, ਦੁੱਖਾਂ ਦਰਦਾਂ ਨੂੰ ਖਤਮ ਕਰਨ ਵਾਲਾ ਹੈ।
ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ।
ਪਰ ਇਹ ਜਿਹੜਾ ਤੇਰਾ ਨਾਮ ਹੈ ਨਾ ਦੁੱਖਾਂ ਨੂੰ ਖਤਮ ਕਰਨ ਵਾਲਾ, ਇਹ ਪਤਾ ਕਿਹਨੂੰ ਮਿਲਦਾ? ਕਹਿੰਦੇ ਗੁਰ ਸੇਵਾ ਤੇ ਪਾਈਐ, ਇਹ ਗੁਰੂ ਦੀ ਸੇਵਾ ਕੀਤਿਆਂ ਪਾਇਆ ਜਾ ਸਕਦਾ ਹੈ, ਗੁਰੂ ਦੀ ਸੇਵਾ ਕੀਤਿਆਂ। ਤੇਰਾ ਨਾਮ ਦੁੱਖਾਂ ਨੂੰ ਕੱਟਣ ਵਾਲਾ ਹੈ, ਪਰ ਇਹ ਤੇਰਾ ਨਾਮ ਜਿਹੜਾ ਦੁੱਖਾਂ ਨੂੰ ਕੱਟਣ ਵਾਲਾ ਹੈ ਇਹ ਗੁਰੂ ਦੀ ਸੇਵਾ ਕੀਤਿਆਂ ਪਾਇਆ ਜਾ ਸਕਦਾ ਹੈ। ਜਿਹੜੇ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਸਨਮੁਖ ਹੁੰਦੇ ਨੇ, ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ, ਗੁਰਮੁਖ ਨਿਸਤਾਰਾ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ।
ਕਿਉਂਕਿ ਜੋ ਹਰ ਨਾਮ ਧਿਆਏ ਦੇ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਆ ਨਾ, ਤੇ ਜਨ ਪਰਵਾਨਾ, ਉਹ ਸੇਵਕ ਪ੍ਰਵਾਨ ਗਿਣੇ ਜਾਂਦੇ ਨੇ, ਸਫਲ ਗਿਣੇ ਜਾਂਦੇ ਨੇ।
ਤਿਨ ਵਿਟਾ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਤੇ ਜਿਹੜੇ ਪ੍ਰਵਾਨ ਗਿਣੇ ਜਾਂਦੇ ਨੇ, ਪ੍ਰਵਾਨ ਕੌਣ ਹੁੰਦੇ ਆ? ਜਿਹੜੇ ਨਾਮ ਤੇ ਆਉਂਦੇ ਆ। ਨਾਮ ਕਿੱਥੋਂ ਮਿਲਦਾ? ਗੁਰੂ ਤੋਂ। ਜਿਹੜੇ ਗੁਰੂ ਤੋਂ ਨਾਮ ਪ੍ਰਾਪਤ ਕਰਕੇ ਨਾਮ ਜਪਦੇ ਨੇ ਉਹ ਪ੍ਰਵਾਨ ਹੈ, ਤੇ ਜਿਹੜੇ ਪ੍ਰਵਾਨ ਹੈ, ਮਹਾਰਾਜ ਕਹਿੰਦੇ ਤਿਨ ਵਿਟਾ ਹੋ ਨਾਨਕ ਵਾਰਿਆ, ਅਸੀਂ ਵੀ ਭਾਈ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ, ਸਦਾ ਸਦਾ ਕੁਰਬਾਨਾ, ਸਦਾ ਸਦਾ ਹੀ ਕੁਰਬਾਨ ਜਾਂਦੇ ਹਾਂ ਉਹਨਾਂ ਤੋਂ, ਜਿਹੜੇ ਗੁਰੂ ਤੋਂ ਨਾਮ ਲੈ ਕੇ ਜਪਦੇ ਨੇ, ਨਾਮ ਲੈ ਕੇ ਧਿਆਉਂਦੇ ਨੇ ਤੇ ਸਫਲ ਹੋ ਜਾਂਦੇ ਨੇ।
ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ।
ਸਾਹਰ ਤੇਰੀ ਉਸਤਤ ਹੈ, ਹੇ ਅਕਾਲ ਪੁਰਖ, ਉਹ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ, ਜਿਹੜੇ ਹਰੀ ਪ੍ਰਭੀ ਨੂੰ ਭਾ ਜਾਂਦੀ ਹੈ, ਜਿਹੜੀ ਅਕਾਲ ਪੁਰਖ ਨੂੰ ਚੰਗੀ ਲੱਗਦੀ ਹੈ ਉਹ ਉਸਤਤ ਹੈ। ਉਹੀ ਉਸਤਤ ਹੈ ਜਿਹੜੀ ਮਾਲਕ ਨੂੰ ਚੰਗੀ ਲੱਗਦੀ ਹੈ, ਜਿਹੜੀ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ।
ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੈ।
ਜਿਹੜੇ ਗੁਰੂ ਦੇ ਸਨਮੁਖ ਹੋ ਕੇ ਸੇਵਦੇ ਨੇ ਅਕਾਲ ਪੁਰਖ ਨੂੰ, ਜੋ ਗੁਰਮੁਖ ਪਿਆਰਾ ਸੇਵਦੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਪਿਆਰੇ ਪ੍ਰੀਤਮ ਨੂੰ ਸੇਵਦੇ ਨੇ, ਮੰਨਦੇ ਨੇ, ਤਿੰਨ ਹਰ ਫਲ ਪਾਵੈ। ਉਹੀ ਅਕਾਲ ਪੁਰਖ ਤੋਂ ਜਿਹੜਾ ਹਰੇਕ ਚ ਵਸਦਾ ਫਲ ਪਾ ਲੈਂਦੇ ਨੇ।
ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ।
ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ, ਜਿਨ੍ਹਾਂ ਦਾ ਪਿਆਰ ਹੈ ਅਕਾਲ ਪੁਰਖ ਦੇ ਨਾਲ। ਪਿਰਹੜੀ ਦਾ ਮਤਲਬ ਗੁਰੂ ਪਿਆਰੀ ਉਹ ਸਨੇਹ, ਪ੍ਰੇਮ। ਸੇਤੀ ਦਾ ਮਤਲਬ ਹੈ ਨਾਲ। ਜਿਨ੍ਹਾਂ ਦਾ ਅਕਾਲ ਪੁਰਖ ਨਾਲ ਪਿਆਰ ਹੈ, ਤਿੰਨਾ ਜੀ ਪ੍ਰਭ ਨਾਲੇ, ਉਹ ਕਹਿੰਦੇ ਜੀ ਪਰਮਾਤਮਾ ਦੇ ਨਾਲ ਨੇ, ਪਰਮਾਤਮਾ ਦੇ ਸੰਗ ਨੇ, ਪਰਮਾਤਮਾ ਦੇ ਵਿੱਚ ਸਮਾਏ ਨੇ।
ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ।
ਐਸੇ ਗੁਰਸਿੱਖ ਓਏ ਜਪ ਜਪ ਪਿਆਰਾ ਜੀਵ ਦੇ, ਉਹ ਪਿਆਰੇ ਨੂੰ ਜਪ ਜਪ ਕੇ ਜਿਉਂਦੇ ਨੇ। ਓਏ ਉਹ ਕਿਹੜੇ? ਜਿਨ੍ਹਾਂ ਦਾ ਅਕਾਲ ਪੁਰਖ ਨਾਲ ਪਿਆਰ ਹੈ, ਜਿਨ੍ਹਾਂ ਦਾ ਪਰਮੇਸ਼ਵਰ ਨਾਲ ਪਿਆਰ ਹੈ, ਜਿੰਨਾ ਹਰ ਸਿੱਤੀ ਪਿਰਹੜੀ, ਉਹ ਗੁਰਸਿੱਖ ਜਪ ਜਪ ਕੇ ਅਕਾਲ ਪੁਰਖ ਨੂੰ ਜਿਉਂਦੇ ਨੇ, ਹਰ ਨਾਮ ਸੰਭਾਲੇ ਤੇ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਦਿਲਾਂ ਚ, ਆਪਣੇ ਹਿਰਦਿਆਂ ਚ ਸੰਭਾਲਦੇ ਨੇ।
ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ।
ਜਿਨ ਗੁਰਮੁਖ ਪਿਆਰਾ ਸੇਵਿਆ, ਜਿਨ੍ਹਾਂ ਨੇ ਗੁਰਮੁਖ ਪਿਆਰਾ, ਗੁਰੂ ਦੇ ਸਨਮੁਖ ਬੈਠ ਕੇ ਪਿਆਰੇ ਅਕਾਲ ਪੁਰਖ ਨੂੰ ਸੇਵਿਆ ਹੈ, ਗੁਰਮੁਖ ਹੋ ਕੇ ਅਕਾਲ ਪੁਰਖ ਨੂੰ ਸੇਵਿਆ ਹੈ, ਕਹਿੰਦੇ ਤਿੰਨ ਕਉ ਘੁੰਮ ਜਾਇਆ, ਉਹਨਾਂ ਤੋਂ ਘੁੰਮ ਘੁੰਮ ਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ।
ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛੁਡਾਇਆ।
ਓਏ ਆਪ ਛੁੱਟੇ ਪਰਿਵਾਰ ਸਿਓ, ਉਹ ਆਪ ਵੀ ਛੁੱਟਦੇ ਨੇ ਪਰਿਵਾਰ ਦੇ ਸਹਿਤ, ਕੌਣ? ਕਹਿੰਦੇ ਜਿਨ ਗੁਰਮੁਖ ਪਿਆਰਾ ਸੇਵਿਆ, ਜਿਨ੍ਹਾਂ ਗੁਰੂ ਦੇ ਸਨਮੁਖ ਬੈਠਣ ਵਾਲਿਆਂ ਨੇ ਅਕਾਲ ਪੁਰਖ ਪਿਆਰੇ ਨੂੰ ਸੇਵਿਆ, ਉਹ ਆਪ ਛੁੱਟੇ ਪਰਿਵਾਰ ਸਿਉਂ, ਉਹ ਆਪ ਵੀ ਛੁੱਟੇ ਨੇ, ਪਰਿਵਾਰ ਸਹਿਤ ਛੁੱਟੇ ਨੇ, ਸਭ ਜਗਤ ਛੜਾਇਆ ਉਹਨਾਂ ਨੇ ਆਪਣੇ ਉਪਦੇਸ਼ਾਂ ਨਾਲ, ਆਪਣੀਆਂ ਗੱਲਾਂ ਨਾਲ, ਆਪਣੀ ਗੁਰੂ ਪਿਆਰਿਓ ਮੁੱਖੋਂ ਨਿਕਲਣ ਵਾਲੇ ਅਲਫਾਜ਼ਾਂ ਦੇ ਨਾਲ ਸਾਰੇ ਜਗਤ ਨੂੰ ਵੀ ਛੁੜਾਇਆ ਹੈ।
ਗੁਰ ਪਿਆਰੇ ਹਰ ਸੇਵਿਆ, ਗੁਰ ਧੰਨ ਗੁਰ ਧੰਨੋ।
ਗੁਰ ਪਿਆਰੇ ਹਰ ਸੇਵਿਆ, ਗੁਰੂ ਪਿਆਰੇ ਨੂੰ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਗੁਰੂ ਨਾਲ ਮਿਲ ਕੇ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਸੇਵਿਆ ਨਾ ਭਾਈ, ਕਹਿੰਦੇ ਉਹੀ ਮਹਾਨ ਨੇ। ਗੁਰੂ ਬਹੁਤ ਵੱਡੀ ਹਸਤੀ ਦਾ ਮਾਲਕ ਹੈ। ਕਿੱਡੀ ਵੱਡੀ ਹਸਤੀ ਦਾ ਮਾਲਕ ਹੈ? ਕਹਿੰਦੇ ਗੁਰ ਧੰਨ ਗੁਰ ਧੰਨੋ, ਗੁਰੂ ਧੰਨਤਾ ਦੇ ਯੋਗ ਹੈ, ਗੁਰੂ ਧੰਨਤਾ ਦੇ ਯੋਗ ਹੈ, ਗੁਰੂ ਧੰਨਤਾ ਦੇ ਯੋਗ ਹੈ, ਗੁਰੂ ਧੰਨਤਾ ਦੇ ਯੋਗ ਹੈ। ਤੇ ਗੁਰੂ ਪਿਆਰੇ ਜਿਹੜੇ ਨੇ ਨਾ, ਗੁਰੂ ਪਿਆਰੇ ਨੇ ਕਹਿੰਦੇ ਜਿਹੜਾ ਹੈ ਉਹ ਸੇਵਿਆ ਅਕਾਲ ਪੁਰਖ ਨੂੰ। ਕਿਹੜੇ ਗੁਰੂ ਪਿਆਰੇ? ਜਿਹੜੇ ਗੁਰੂ ਧੰਨਤਾ ਦੇ ਯੋਗ ਹੈ, ਜਿਹੜਾ ਗੁਰੂ ਵਰਿਆਈ ਦਾ ਪਾਤਰ ਹੈ, ਜਿਹੜਾ ਗੁਰੂ ਰਹਿਮਤ ਦਾ ਪਾਤਰ ਹੈ, ਰਹਿਮਤ ਦਾ ਸਾਗਰ ਹੈ।
ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੋ।
ਗੁਰੂ ਨੇ ਅਕਾਲ ਪੁਰਖ ਦਾ ਮਾਰਗ ਦੱਸਿਆ ਹੈ, ਗੁਰ ਪੁੰਨ ਵੱਡ ਪੁੰਨੋ। ਗੁਰੂ ਜਿਹੜਾ ਹੈ ਵੱਡਾ ਫਲ ਦੇਣ ਵਾਲਾ ਹੈ, ਵੱਡਾ ਫਲ, ਵੱਡਾ ਮਹਾਤਮ ਦੇਣ ਵਾਲਾ ਹੈ। ਗੁਰੂ ਨੇ ਹੀ ਕਹਿੰਦੇ ਭਾਈ ਅਕਾਲ ਪੁਰਖ ਦੇ ਲੜ ਲਾਇਆ ਹੈ, ਗੁਰੂ ਨੇ ਹੀ ਕਹਿੰਦੇ ਅਕਾਲ ਪੁਰਖ ਨਾਲ ਜੁੜਨਾ ਸਿਖਾਇਆ ਹੈ, ਗੁਰੂ ਨੇ ਹੀ ਅਕਾਲ ਪੁਰਖ ਨਾਲ ਪਿਆਰ ਕਰਨਾ ਸਿਖਾਇਆ ਹੈ।
ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ।
ਜਿਹੜੇ ਗੁਰਸਿੱਖ ਗੁਰੂ ਨੂੰ ਸੇਵਦੇ ਨੇ ਕਹਿੰਦੇ ਉਹ ਪ੍ਰਾਣੀ ਵਡਭਾਗੀ ਨੇ। ਇੱਥੇ ਪੁੰਨ ਦਾ ਅਰਥ ਹੈ ਵਡਭਾਗੀ, ਮਹਾਤਮ ਵਾਲੇ ਨੇ, ਸਫਲਤਾ ਵਾਲੇ ਨੇ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ। ਜੋ ਗੁਰਸਿੱਖ ਗੁਰ ਸੇਵਦੇ, ਜਿਨ੍ਹਾਂ ਨੇ ਗੁਰੂ ਦੇ ਸਿੱਖਾਂ ਨੇ ਗੁਰੂ ਨੂੰ ਸੇਵਿਆ ਹੈ, ਗੁਰੂ ਨੂੰ ਮੰਨਿਆ ਹੈ।
ਜਨ ਨਾਨਕ ਤਿੰਨ ਕਉ ਵਾਰਿਆ, ਸਦਾ ਸਦਾ ਕੁਰਬਾਣੀ।
ਜਨ ਨਾਨਕ ਤਿੰਨ ਕਉ ਵਾਰਿਆ, ਸਦਾ ਸਦਾ ਕੁਰਬਾਣੀ। ਕਹਿੰਦੇ ਭਾਈ ਸੇਵਕ ਜਿਹੜੇ ਨੇ ਉਹ ਕੁਰਬਾਨ ਜਾਂਦੇ ਨੇ, ਵਾਰੇ ਵਾਰੇ ਜਾਂਦੇ ਨੇ, ਹਮੇਸ਼ਾ ਹਮੇਸ਼ਾ ਕੁਰਬਾਨ ਜਾਂਦੇ ਨੇ।
ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ।
ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ। ਕਹਿੰਦੇ ਜਿਹੜੀਆਂ ਆਪ ਅਕਾਲ ਪੁਰਖ ਨੂੰ ਭਾ ਗਈਆਂ, ਭਾਈਆਂ ਦਾ ਮਤਲਬ ਹੈ ਭਾ ਗਈਆਂ, ਚੰਗੀਆਂ ਲੱਗ ਗਈਆਂ, ਉਹੀ ਗੁਰੂ ਦੇ ਸਨਮੁਖ ਜੁੜਨ ਵਾਲੀਆਂ ਸਖੀਆਂ ਸਹੇਲੀਆਂ ਨੇ, ਭਾਵ ਆਪਸ ਦੇ ਵਿੱਚ ਸਹਿਚਾਰ ਵਾਲੀਆਂ ਨੇ, ਮਿਲ ਕੇ ਬੈਠਣ ਵਾਲੀਆਂ ਨੇ ਗੁਰੂ ਦੀ ਹਜ਼ੂਰੀ ਚ, ਜਿਹੜੀਆਂ ਅਕਾਲ ਪੁਰਖ ਨੂੰ ਭਾ ਗਈਆਂ।
ਹਰ ਦਰਗਹਿ ਪਹਿਨਾਈਆਂ, ਹਰ ਆਪ ਗੱਲ ਲਾਈਆਂ।
ਜਿਹੜੀਆਂ ਜਿੰਦਾਂ, ਜਿਹੜੀਆਂ ਰੂਹਾਂ ਅਕਾਲ ਪੁਰਖ ਨੂੰ ਭਾ ਗਈਆਂ, ਕਹਿੰਦੇ ਹਰ ਦਰਗਹਿ ਪਹਿਨਾਈਆਂ। ਪਹਿਨਾਈਆਂ ਦਾ ਮਤਲਬ ਹੈ ਗੁਰੂ ਪਿਆਰੇ ਉਹਨਾਂ ਨੂੰ ਸਰੋਪੇ ਪਹਿਨਾਏ ਗਏ ਨੇ, ਸਨਮਾਨ ਮਿਲਿਆ ਹੈ, ਇੱਜ਼ਤ ਮਿਲੀ ਹੈ, ਵਡਿਆਈ ਮਿਲੀ ਹੈ। ਕਿੱਥੇ ਮਿਲੀ ਹੈ? ਹਰ ਦਰਗਾਹ, ਹਰੀ ਦੀ ਦਰਗਾਹ ਦੇ ਵਿੱਚ, ਹਰੀ ਦੇ ਦਰਬਾਰ ਦੇ ਵਿੱਚ। ਹਰ ਆਪ ਗੱਲ ਲਾਈਆਂ, ਕਹਿੰਦੇ ਅਕਾਲ ਪੁਰਖ ਨੇ ਉਹਨਾਂ ਜਿੰਦਾਂ ਨੂੰ ਆਪਣੇ ਗਲ ਦੇ ਨਾਲ ਆਪ ਲਾਇਆ ਹੈ।
ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ।
ਜੋ ਗੁਰਮੁਖ ਨਾਮ ਧਿਆਏ ਦੇ, ਹੇ ਅਕਾਲ ਪੁਰਖ ਜੀ, ਜਿਹੜੇ ਗੁਰੂ ਦੇ ਲੜ ਲੱਗ ਕੇ ਤੇਰੇ ਨਾਮ ਨੂੰ ਧਿਆਉਂਦੇ ਨੇ, ਤਿੰਨ ਦਰਸ਼ਨ ਦੀਜੈ, ਸਾਨੂੰ ਉਹਨਾਂ ਦਾ ਦਰਸ਼ਨ ਦੇ ਦਿਓ, ਸਾਨੂੰ ਉਹਨਾਂ ਦੇ ਦਰਸ਼ਨ ਪ੍ਰਾਪਤ ਹੋਣ।
ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ।
ਜਿਹੜੇ ਗੁਰੂ ਦੇ ਸਨਮੁਖ ਹੋ ਕੇ ਅਕਾਲ ਪੁਰਖ ਨੂੰ ਧਿਆਉਂਦੇ ਨੇ, ਹਮ ਤਿੰਨ ਕੇ ਚਰਨ ਪਖਾਲ ਦੇ, ਅਸੀਂ ਉਹਨਾਂ ਦੇ ਚਰਨ ਧੋਨੇ ਆ, ਧੂੜ ਘੋਲ ਘੋਲ ਪੀਜੈ, ਤੇ ਉਹਨਾਂ ਦੇ ਚਰਨਾਂ ਦੀ ਧੂੜ ਘੋਲ ਘੋਲ ਕੇ ਪੀਣੀ ਚਾਹੀਦੀ ਹੈ। ਭਾਵ ਉਹਨਾਂ ਨਾਲ ਨਿਮਰਤਾ ਸਹਿਤ ਵਰਤਾਓ ਕਰਨਾ ਚਾਹੀਦਾ, ਇੱਜ਼ਤ ਮਾਣ ਦੇ ਨਾਲ ਉਹਨਾਂ ਨੂੰ ਪੇਸ਼ ਆਉਣਾ ਚਾਹੀਦਾ, ਜਿਹੜੇ ਅਕਾਲ ਪੁਰਖ ਨੂੰ ਸੇਵਦੇ ਨੇ, ਜਿਹੜੇ ਗੁਰੂ ਦੇ ਲੜ ਲੱਗ ਕੇ ਪਰਮਾਤਮਾ ਨੂੰ ਧਿਆਉਂਦੇ ਨੇ।
ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ।
ਹੁਣ ਗੁਰੂ ਪਿਆਰੀਓ ਪਹਿਲਾਂ ਤਾਂ ਦੱਸਿਆ ਉਹਨਾਂ ਬਾਰੇ, ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ। ਹੁਣ ਦੱਸਦੇ ਨੇ ਗੁਰੂ ਪਿਆਰੀਓ ਉਹਨਾਂ ਬਾਰੇ ਜਿਹੜੇ ਮਨਮੁਖ ਕਰਮ ਕਰਦੇ ਨੇ। ਕਹਿੰਦੇ ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ। ਇਹੋ ਜਿਹੇ ਵੀ ਲੋਕ ਨੇ ਜਿਹੜੇ ਪਾਨ ਸੁਪਾਰੀ ਖਾਂਦੇ ਨੇ, ਮੂੰਹ ਚ ਬੀੜੀਆਂ ਲਾਉਂਦੇ ਨੇ, ਭਾਵ ਐਸ਼ ਪ੍ਰਸਤੀ ਦਾ ਜੀਵਨ ਜਿਉਂਦੇ ਨੇ, ਪਾਨਾਂ ਦੇ ਬੇੜੇ ਮੂੰਹ ਚ ਰੱਖਦੇ ਨੇ, ਪਾਨ ਬੀੜੀਆਂ ਮੂੰਹ ਚ ਰੱਖਦੇ ਨੇ, ਇਹੋ ਜਿਹੇ ਵੀ ਨੇ ਮਨੁੱਖ, ਐਸ਼ ਪ੍ਰਸਤੀ ਦਾ ਜੀਵਨ ਜਿਉਂਦੇ ਨੇ। ਕਹਿੰਦੇ ਪਾਨ ਸੁਪਾਰੀ ਖਾਤੀਆਂ, ਸੁਪਾਰੀਆਂ ਖਾਂਦੇ ਨੇ, ਪਾਨ ਖਾਂਦੇ ਨੇ, ਬੀੜੇ ਲਾਉਂਦੇ ਨੇ ਮੂੰਹ ਦੇ ਵਿੱਚ, ਇਹੋ ਜਿਹੇ ਵੀ ਲੋਕ ਨੇ।
ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ।
ਹਰ ਹਰ ਕਦੇ ਨਾ ਚੇਤਿਓ, ਲੇਕਿਨ ਕਦੇ ਪਰਮਾਤਮਾ ਨੂੰ ਨਹੀਂ ਯਾਦ ਕੀਤਾ, ਕਦੇ ਅਕਾਲ ਪੁਰਖ ਨੂੰ ਨਹੀਂ ਸਿਮਰਿਆ, ਜਮ ਪਕੜ ਚਲਾਈਆ। ਤੇ ਅੰਤ ਸਮੇਂ ਫਿਰ ਕਹਿੰਦੇ ਮੌਤ ਉਹਨਾਂ ਨੂੰ ਧੂ ਕੇ ਲੈ ਕੇ ਜਾਂਦੀ ਹੈ, ਜਮ ਉਹਨਾਂ ਨੂੰ ਪਕੜ ਕੇ ਲੈ ਕੇ ਜਾਂਦੇ ਨੇ।
ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ।
ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ, ਜਿਨ੍ਹਾਂ ਦੇ ਅਕਾਲ ਪੁਰਖ ਦੇ ਨਾਮ ਨੂੰ ਚੇਤਿਆ ਹੈ, ਵਾਹਿਗੁਰੂ ਨੂੰ ਚੇਤਿਆ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਨਾਮ ਵਸਿਆ ਹੈ। ਉਰ ਦਾ ਮਤਲਬ ਵੀ ਹਿਰਦਾ ਹੀ ਹੁੰਦਾ ਹੈ, ਉਰ ਧਾਰੇ ਹਿਰਦੇ ਦੇ ਵਿੱਚ ਉਹਨਾਂ ਦੇ ਨਾਮ ਹੈ।
ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ।
ਕਹਿੰਦੇ ਉਹਨਾਂ ਦੇ ਜਮ ਨੇੜੇ ਨਹੀਂ ਆਉਂਦਾ, ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ। ਜਿਹੜੇ ਗੁਰੂ ਦੇ ਸਿੱਖ ਗੁਰੂ ਦੇ ਪਿਆਰੇ ਹੁੰਦੇ ਹੈ, ਤਿੰਨ ਜਮ ਨੇੜ ਨਾ ਆਵਈ ਉਹਨਾਂ ਦੇ ਜਮ ਨੇੜੇ ਨਹੀਂ ਆਉਂਦਾ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ, ਵਾਹਿਗੁਰੂ ਨਾਮ ਦਾ ਖਜ਼ਾਨਾ ਹੈ। ਹਰ ਕਾ ਨਾਮ ਨਿਧਾਨ ਹੈ, ਵਾਹਿਗੁਰੂ ਦਾ ਨਾਮ ਖਜ਼ਾਨਾ ਹੈ, ਪਰ ਇਸ ਗੱਲ ਨੂੰ ਹਰ ਕੋਈ ਨਹੀਂ ਸਮਝਦਾ। ਕੋਈ ਗੁਰਮੁਖ ਜਾਣੈ, ਉਹੀ ਗੁਰਮੁਖ ਜਾਣਦਾ ਜਿਹੜਾ ਗੁਰੂ ਦੇ ਲੜ ਲੱਗਦਾ, ਗੁਰੂ ਦੇ ਸਨਮੁਖ ਹੁੰਦਾ।
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ।
ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਮਝਾਓ ਇਹਨਾਂ ਸਤਸੰਗੀਆਂ ਨੂੰ, ਜਿਨ ਸਤਿਗੁਰ ਭੇਟਿਆ, ਜਿਨ੍ਹਾਂ ਨੇ ਸਤਿਗੁਰੂ ਨੂੰ ਭੇਟਿਆ ਹੈ, ਸਤਿਗੁਰੂ ਨੂੰ ਜਿਹੜੇ ਮਿਲੇ ਨੇ, ਰੰਗ ਰਲੀਆਂ ਮਾਣੈ, ਉਹੀ ਕਹਿੰਦੇ ਖੁਸ਼ੀਆਂ ਮਾਣਦੇ ਨੇ, ਚਾਓ ਮਨਾਉਂਦੇ ਨੇ।
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ।
ਸਤਿਗੁਰ ਦਾਤਾ ਆਖੀਐ, ਸਤਿਗੁਰੂ ਨੂੰ ਦਾਤਾ ਕਿਹਾ ਜਾਂਦਾ ਗੁਰੂ ਪਿਆਰਿਓ। ਦਾਤਾ ਦੱਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ, ਦੇਂਦਿਆਂ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਜਿਵੇਂ ਅਕਾਲ ਪੁਰਖ ਦਾਤਾ ਹੈ, ਉਵੇਂ ਸਤਿਗੁਰੂ ਵੀ ਦਾਤਾ ਹੈ। ਕਿੰਨਾ ਵੱਡਾ ਦਾਤਾ ਹੈ, ਕਹਿੰਦੇ ਤੁਸ ਕਰੇ ਪਸਾਓ, ਕਹਿੰਦੇ ਜਿਹਦੇ ਤੇ ਮਿਹਰਬਾਨ ਹੁੰਦਾ ਹੈ, ਕਿਰਪਾ ਕਰਦਾ ਹੈ, ਉਹਨੂੰ ਖੁਸ਼ੀਆਂ ਨਾਲ ਨਵਾਜ਼ਦਾ, ਖੁਸ਼ੀਆਂ ਨਾਲ ਭਰ ਦਿੰਦਾ, ਉਹਨੂੰ ਗੁਰੂ ਪਿਆਰੀ ਉਹ ਵੱਡਾ ਬਣਾ ਦਿੰਦਾ, ਉੱਚਾ ਕਰ ਦਿੰਦਾ ਉਸ ਨੂੰ। ਸਤਿਗੁਰੂ ਕਹਿੰਦੇ ਬਹੁਤ ਵੱਡਾ ਦਾਤਾ ਹੈ।
ਹਉ ਗੁਰ ਵਿਟਹੋ ਸਦਵਾਰਿਆ ਜਿਨ ਦਿੱਤੜਾ ਨਾਉ।
ਹਉ ਗੁਰ ਵਿਟਹੋ ਸਦਵਾਰਿਆ, ਅਸੀਂ ਗੁਰੂ ਤੋਂ ਕੁਰਬਾਨ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ। ਕਿਹੜੇ ਗੁਰੂ ਤੋਂ? ਕਹਿੰਦੇ ਜਿਨ ਦਿੱਤੜਾ ਨਾਉ, ਜਿਹਨੇ ਅਕਾਲ ਪੁਰਖ ਦਾ ਨਾਮ ਬਖਸ਼ਿਆ ਹੈ।
ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ।
ਸੋ ਧੰਨ ਗੁਰੂ ਸਾਬਾਸ ਹੈ, ਉਹ ਗੁਰੂ ਧੰਨਤਾ ਦੇ ਯੋਗ ਹੈ, ਉਸ ਗੁਰੂ ਨੂੰ ਸਾਬਾਸ ਹੈ ਹਰ ਦੇ ਸੁਨੇਹਾ, ਜਿਹੜਾ ਵਾਹਿਗੁਰੂ ਦਾ ਸੁਨੇਹਾ ਦਿੰਦਾ ਹੈ, ਜਿਹੜਾ ਵਾਹਿਗੁਰੂ ਦਾ ਸੰਦੇਸ਼ ਦਿੰਦਾ ਹੈ।
ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।
ਹਉ ਵੇਖ ਵੇਖ ਗੁਰ ਵਿਗਸਿਆ, ਅਸੀਂ ਵੇਖ ਵੇਖ ਕੇ ਗੁਰੂ ਨੂੰ ਖੁਸ਼ ਹੁੰਦੇ ਹਾਂ, ਪ੍ਰਸੰਨ ਹੁੰਦੇ ਹਾਂ। ਗੁਰ ਸਤਿਗੁਰ ਦੇਹਾ, ਗੁਰੂ ਦੇ ਸਤਿਗੁਰੂ ਦੀ ਦੇਹ ਨੂੰ, ਗੁਰੂ ਦੇ ਸਤਿਗੁਰੂ ਦੇ ਸਰੂਪ ਨੂੰ ਅਸੀਂ ਵੇਖ ਵੇਖ ਪ੍ਰਸੰਨ ਹੁੰਨੇ ਆ।
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ।
ਜਿਹੜੀ ਰਸਨਾ ਗੁਰੂ ਦੇ ਮਿੱਠੇ ਬੋਲਦੀ ਹੈ, ਆਤਮਕ ਜੀਵਨ ਦੇਣ ਵਾਲੇ ਬੋਲ ਬਿਲਦੀ ਹੈ, ਹਰ ਨਾਮ ਸੁਹਾਵੀ, ਉਹ ਨਾਮ ਦੇ ਰਾਹੀਂ ਸੁਹਾਵਣੀ ਹੁੰਦੀ ਹੈ।
ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ।
ਜਿਨ ਸੁਣ ਸਿੱਖਾ ਗੁਰ ਮੰਨਿਆ, ਕਹਿੰਦੇ ਜਿਨ੍ਹਾਂ ਸਿੱਖਾਂ ਨੇ ਸੁਣ ਕੇ ਗੁਰੂ ਨੂੰ ਮੰਨਿਆ ਹੈ, ਪ੍ਰਵਾਨ ਕੀਤਾ ਹੈ, ਤਿੰਨਾ ਭੁੱਖ ਸਭ ਜਾਵੀ, ਉਹਨਾਂ ਦੀ ਸਾਰੀ ਭੁੱਖ ਜਿਹੜੀ ਹੈ ਲੈ ਜਾਂਦੀ ਹੈ, ਦੂਰ ਹੋ ਜਾਂਦੀ ਹੈ।
ਹਰ ਕਾ ਮਾਰਗ ਆਖੀਐ ਕਹੋ ਕੇਤ ਬਿਦ ਜਾਈਐ।
ਹਰ ਕਾ ਮਾਰਗ ਆਖੀਐ, ਵਾਹਿਗੁਰੂ ਦਾ ਮਾਰਗ ਆਖਿਆ ਜਾਂਦਾ ਹੈ, ਵਾਹਿਗੁਰੂ ਦਾ ਰਾਹ ਆਖਿਆ ਜਾਂਦਾ ਹੈ, ਵਾਹਿਗੁਰੂ ਦੇ ਰਾਹ ਬਾਰੇ ਚਰਚਾ ਹੁੰਦੀ ਹੈ। ਕਹੋ ਕਿਤ ਬਿਦ ਜਾਈਐ, ਲੇਕਿਨ ਉਸ ਰਾਹ ਦੇ ਉੱਤੇ ਦੱਸੋ ਕਿਹੜੀ ਵਿਧੀ ਨਾਲ ਜਾਇਆ ਜਾਏ। ਇੱਕ ਵਾਹਿਗੁਰੂ ਦਾ ਰਸਤਾ ਹੈ, ਇੱਕ ਵਾਹਿਗੁਰੂ ਦਾ ਰਾਹ ਹੈ, ਉਸ ਰਾਹ ਦੇ ਉੱਤੇ ਕਿਹੜੀ ਵਿਧੀ ਨਾਲ ਤੁਰਿਆ ਜਾ ਸਕਦਾ, ਕਿਹੜੇ ਯਤਨਾਂ ਨਾਲ ਤੁਰਿਆ ਜਾ ਸਕਦਾ, ਉਹ ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ ਜਿਹਦੇ ਨਾਲ ਉਸ ਮਾਰਗ ਤੇ ਚੱਲਿਆ ਜਾ ਸਕਦਾ।
ਹਰ ਹਰ ਤੇਰਾ ਨਾਮ ਹੈ ਹਰ ਖਰ ਚੱਲੈ ਜਾਈਐ।
ਹਰ ਹਰ ਤੇਰਾ ਨਾਮ ਹੈ, ਹੇ ਅਕਾਲ ਪੁਰਖ ਜੀ, ਹਰੇਕ ਵਿੱਚ ਵਸਣ ਵਾਲੇ ਵਾਹਿਗੁਰੂ ਜੀ ਤੇਰਾ ਨਾਮ ਹੈ, ਜਿਹਨੇ ਵੀ ਵਾਹਿਗੁਰੂ ਦੇ ਮਾਰਗ ਦੇ ਉੱਤੇ ਤੁਰਨਾ, ਹਰ ਖਰਚ ਲੈ ਜਾਈਐ, ਉਸ ਨੂੰ ਨਾਮ ਰੂਪੀ ਖਰਚ ਜਿਹੜਾ ਹੈ ਪੱਲੇ ਬੰਨ ਕੇ ਲੈ ਕੇ ਜਾਣਾ ਚਾਹੀਦਾ ਹੈ। ਜਿਵੇਂ ਸਫ਼ਰ ਤੇ ਜਾਂਦਾ ਹੈ ਨਾ ਗੁਰ ਪਿਆਰਿਓ, ਕੋਈ ਮਨੁੱਖ ਆਪਣੇ ਪੱਲੇ ਪੈਸੇ ਬੰਨ ਕੇ ਲੈ ਕੇ ਜਾਂਦਾ, ਸਫ਼ਰ ਚ ਕੰਮ ਆਉਂਦੇ ਨੇ। ਇਵੇਂ ਵਾਹਿਗੁਰੂ ਦੇ ਮਾਰਗ ਦੇ ਉੱਤੇ ਕੇਵਲ ਨਾਮ ਰੂਪੀ ਖਰਚ ਜਿਹੜਾ ਹੈ ਉਹ ਕੰਮ ਆਉਂਦਾ, ਨਾਮ ਰੂਪੀ ਧਨ ਜਿਹੜਾ ਹੈ ਉਹ ਕੰਮ ਆਉਂਦਾ।
ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵਡਦਾਨੇ,
ਜਿਨ ਗੁਰਮੁਖ ਹਰ ਆਰਾਧਿਆ, ਜਿਨ੍ਹਾਂ ਗੁਰੂ ਦੇ ਸਨਮੁਖ ਬੈਠਣ ਵਾਲਿਆਂ ਨੇ ਅਕਾਲ ਪੁਰਖ ਨੂੰ ਆਰਾਧਿਆ ਹੈ, ਸੇ ਸਾਹ ਵਡਦਾਨੇ, ਉਹ ਵੱਡੇ ਦਾਣੇ ਨੇ, ਸਿਆਣੇ ਨੇ, ਔਰ ਸ਼ਾਹ ਨੇ, ਦਾਣੇ ਦਾ ਮਤਲਬ ਹੈ ਸਿਆਣੇ ਦਾਨੇ, ਉਹ ਵੱਡੇ ਸਿਆਣੇ ਨੇ, ਵੱਡੇ ਸ਼ਾਹੂਕਾਰ ਨੇ, ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਨੂੰ ਆਰਾਧਿਆ।
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਨੇ,
ਹਉ ਸਤਿਗੁਰ ਕਉ ਸਦ ਵਾਰਿਆ, ਅਸੀਂ ਸਤਿਗੁਰੂ ਤੋਂ ਸਦਾ ਹੀ ਵਾਰੇ ਵਾਰੇ ਜਾਂਦੇ ਹਾਂ ਭਾਈ, ਗੁਰ ਬਚਨ ਸਮਾਨੇ, ਜਿਹੜੇ ਗੁਰੂ ਦੇ ਬਚਨਾਂ ਰਾਹੀਂ ਸਮਾ ਜਾਂਦੇ ਨੇ ਨਾ ਗੁਰੂ ਚ, ਪਰਮੇਸ਼ਵਰ ਚ, ਹਮੇਸ਼ਾ ਹੀ ਕੁਰਬਾਨ ਜਾਂਦੇ ਨੇ।
ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ,
ਤੂੰ ਠਾਕੁਰ ਤੂੰ ਸਾਹਿਬੋ ਤੂੰ ਮਾਲਕ ਹੈ, ਮਾਲਕ ਹੈ। ਹੁਣ ਠਾਕੁਰ ਦਾ ਮਤਲਬ ਵੀ ਮਾਲਕ ਹੁੰਦਾ, ਸਾਹਿਬ ਦਾ ਮਤਲਬ ਵੀ ਮਾਲਕ ਹੁੰਦਾ, ਮੀਰ ਦਾ ਮਤਲਬ ਵੀ ਮਾਲਕ ਹੀ ਹੁੰਦਾ। ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ, ਤੂੰ ਮੇਰਾ ਮੀਰ ਹੈ, ਤੂੰ ਮੇਰਾ ਸਾਹਿਬ ਹੈ, ਤੂੰ ਮੇਰਾ ਠਾਕੁਰ ਹੈ, ਇਹਨਾਂ ਤਿੰਨਾਂ ਦਾ ਅਰਥੀ ਮਾਲਕ ਹੈ। ਗੁਰੂ ਪਿਆਰਿਓ ਭਾਵ ਕੀ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ, ਹੇ ਸੱਚੇ ਪਾਤਸ਼ਾਹ ਤੂੰ ਸਾਡਾ ਮਾਲਕ ਹੈ, ਤੂੰ ਸਾਡਾ ਪਰਵਤਗਾਰ ਹੈ, ਤੂੰ ਸਾਡਾ ਸਾਹਿਬ ਹੈ, ਤੂੰ ਸਾਡਾ ਠਾਕੁਰ ਹੈ, ਤੂੰ ਸਾਡਾ ਮੀਰਾ ਹੈ।
ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ,
ਤੂੰ ਗੁਣੀ ਗਹੀਰਾ, ਤੂੰ ਗੁਣਾਂ ਦਾ ਗਹੀਰ ਹੈ, ਗੁਣਾਂ ਦਾ ਗਹੀਰ, ਗੁਣਾਂ ਦਾ ਖਜ਼ਾਨਾ ਹੈ। ਤੁਧ ਭਾਵੈ ਤੇਰੀ ਬੰਦਗੀ, ਜੇ ਤੈਨੂੰ ਪਾਉਂਦਾ ਤੇ ਤੇਰੀ ਬੰਦਗੀ ਹੈ, ਨਹੀਂ ਕੁਝ ਨਹੀਂ ਹੈ। ਜੇ ਤੈਨੂੰ ਚੰਗਾ ਲੱਗਦਾ ਤੇ ਤੇਰੀ ਬੰਦਗੀ ਹੈ, ਨਹੀਂ ਕੁਝ ਵੀ ਨਹੀਂ ਹੈ, ਕਿਉਂਕਿ ਤੂੰ ਹੀ ਮਾਲਕ ਹੈ, ਤੂੰ ਹੀ ਠਾਕੁਰ ਹੈ, ਤੂੰ ਹੀ ਮੀਰਾ ਹੈ, ਤੂੰ ਹੀ ਗੁਣਾਂ ਦਾ ਗਹਿਰਾ ਸਾਗਰ ਹੈ। ਤੈਨੂੰ ਪਾਉਂਦਾ ਤੇ ਤੇਰੀ ਬੰਦਗੀ ਹੈ, ਤੈਨੂੰ ਪਾਉਂਦਾ ਤੇ ਤੇਰਾ ਸਿਮਰਨ ਹੈ, ਤੈਨੂੰ ਪਾਉਂਦਾ ਤੇ ਤੇਰਾ ਨਾਮ ਹੈ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ,
ਆਪੇ ਹਰ ਇੱਕ ਰੰਗ ਹੈ, ਆਪ ਹੀ ਅਕਾਲ ਪੁਰਖ ਵਾਹਿਗੁਰੂ ਇੱਕ ਰੰਗ ਦੇ ਵਿੱਚ ਸਮਾਇਆ ਹੈ। ਆਪੇ ਬਹੁ ਰੰਗੀ, ਆਪ ਹੀ ਅਕਾਲ ਪੁਰਖ ਬਹੁ ਰੰਗਾਂ ਦੇ ਵਿੱਚ ਹੈ, ਅਨੇਕ ਹੈ ਫਿਰ ਏਕ ਹੈ, ਸਾਰੇ ਰੰਗ ਉਹਦੇ ਨੇ, ਉਹਦਾ ਕੋਈ ਰੰਗ ਨਹੀਂ ਹੈ। ਸੋਹਿਲਾ ਸਾਹਿਬ ਪੜ੍ਹਦੇ ਹਾਂ ਨਾ ਗੁਰੂ ਪਿਆਰੇ, ਉਹਦੇ ਵਿੱਚ ਵੀ ਪਾਤਸ਼ਾਹ ਹੋਏ ਕਹਿੰਦੇ ਨੇ, ਤੇਰੇ ਅਨੇਕਾਂ ਰੂਪ ਨੇ, ਤੇਰਾ ਕੋਈ ਰੂਪ ਨਹੀਂ ਹੈ, ਤੇਰਾ ਅਨੇਕਾਂ ਸੁਗੰਧੀਆਂ ਨੇ, ਤੇਰੀ ਕੋਈ ਸੁਗੰਧੀ ਨਹੀਂ ਹੈ। ਉਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਆਪੇ ਹਰ ਇੱਕ ਰੰਗ ਹੈ। ਹੇ ਅਕਾਲ ਪੁਰਖ ਜੀ, ਤੂੰ ਆਪ ਹੀ ਹਰ ਇੱਕ ਰੰਗ ਦੇ ਵਿੱਚ ਹੈ, ਤੇ ਆਪ ਹੀ ਤੂੰ ਬਹੁ ਰੰਗਾਂ ਦੇ ਵਿੱਚ ਹੈ, ਆਪ ਹੀ ਇੱਕ ਰੰਗ ਦੇ ਵਿੱਚ ਹੈ, ਰੰਗ ਤੋਂ ਰਹਿਤ ਰੰਗਾਂ ਦੇ ਵਿੱਚ ਸਭ ਪਾਸੇ ਤੂੰ ਹੀ ਤੂੰ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਇੱਕ ਰੰਗ ਦੇ ਵਿੱਚ ਵੀ ਤੂੰ ਹੈ ਤੇ ਬਹੁਤੇ ਰੰਗਾਂ ਵਿੱਚ ਵੀ ਤੂੰ ਹੈ।
ਜੋ ਤੇ ਸੁਭਾਵੈ ਨਾਨਕਾ ਸਾਈ ਗੱਲ ਚੰਗੀ।
ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਆਖੋ ਇਹਨਾਂ ਜੀਵਾਂ ਨੂੰ ਕਿ ਭਾਈ, ਜੋ ਤੇ ਸੁਭਾਵੈ, ਜੋ ਉਸ ਮਾਲਕ ਨੂੰ ਪਾਉਂਦਾ ਸਾਈ ਗੱਲ ਚੰਗੀ, ਉਹੀ ਗੱਲ ਚੰਗੀ ਹੈ, ਉਹੀ ਗੱਲ ਭਲੀ ਹੈ, ਜਿਹੜੀ ਅਕਾਲ ਪੁਰਖ ਨੂੰ ਪਾ ਜਾਂਦੀ ਹੈ, ਜਿਹੜੀ ਪਰਮੇਸ਼ਵਰ ਨੂੰ ਚੰਗੀ ਲੱਗਦੀ ਹੈ। ਕਿਉਂ? ਕਿਉਂਕਿ ਇੱਕ ਰੰਗ ਵੀ ਹੈ, ਉਹ ਬਹੁ ਰੰਗੀ ਵੀ ਹੈ, ਉਹ ਇੱਕ ਰੰਗ ਵੀ ਹੈ, ਬਹੁ ਰੰਗੀ ਵੀ ਹੈ, ਸਭ ਪਾਸੇ ਉਸੇ ਦਾ ਹੀ ਪਸਾਰਾ ਹੈ। ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਉਹਨੂੰ ਪਾਉਂਦੀ ਹੈ, ਜਿਹੜੀ ਉਹਨੂੰ ਪਾਉਂਦੀ ਹੈ ਉਹੀ ਗੱਲ ਉਹਨੂੰ ਚੰਗੀ ਲੱਗਦੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਪਿਆਰੇ ਇਸ ਸ਼ਬਦ ਵਿੱਚ ਸਾਨੂੰ ਸਮਝਾਇਆ। ਇਹ ਥੋੜ੍ਹਾ ਲੰਮਾ ਸ਼ਬਦ ਸੀ ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, 22 ਪਦਿਆਂ ਦਾ, 22 ਬੰਦਾਂ ਦਾ ਇਹ ਸ਼ਬਦ ਸੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਇਸ ਵਿੱਚ ਮਹਾਨ ਵੱਡੀ ਸਿੱਖਿਆ ਦਿੱਤੀ ਹੈ। ਇਹਦੇ ਲਈ ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਆਖਰੀਆਂ ਪੰਗਤੀਆਂ ਪੜ੍ਹਦੇ ਸਮਾਪਤੀ ਕਰੀਏ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।